ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਦੀਪਮਾਲਾ ਦਾ ਜੋੜ ਮੇਲਾ ਮਨਾਉਣ ਲਈ ਦੇਸ਼ਾਂ ਵਿਦੇਸ਼ਾਂ ਤੋਂ ਬੇਅੰਤ ਗੁਰੂ ਕੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਪਹੁੰਚੀਆਂ ਹਨ। ਪੂਰੇ ਅਨੰਦਪੁਰ ਸਾਹਿਬ ਦੇ ਵਿੱਚ ਕਿਤੇ ਤਿਲ ਸੁੱਟਣ ਦੀ ਥਾਂ ਨਹੀਂ, ਇਤਨੀ ਸੰਗਤ ਗੁਰੂ ਚਰਨਾਂ 'ਚ ਜੁੜੀ ਹੈ। ਜਿਤਨੀ ਸੰਗਤ ਆਈ ਉਹਨਾਂ ਵਿੱਚੋਂ ਮਹਾਰਾਜ ਜੀ ਨੇ ਜਿਹੜੇ ਸ਼ਸਤਰਧਾਰੀ ਯੋਧੇ ਹਨ ਉਹਨਾਂ ਨੂੰ ਆਪਣੇ ਕੋਲ ਰਹਿਣ ਦਾ ਹੁਕਮ ਕੀਤਾ ਕਿ ਆਉਣ ਵਾਲੇ ਸਮੇਂ 'ਚ ਜੰਗਾਂ ਯੁੱਧਾਂ ਦਾ ਸਮਾਂ ਸ਼ੁਰੂ ਹੋਣ ਵਾਲਾ ਹੈ, ਜਿਹੜੇ ਸ਼ਸਤਰਧਾਰੀ ਯੋਧੇ ਹਨ ਉਹ ਸਾਡੇ ਕੋਲ ਰਹਿ ਜਾਣ, ਜਿਨ੍ਹਾਂ ਨੂੰ ਤਨਖਾਹਾਂ ਚਾਹੀਦੀਆਂ ਹਨ ਉਹਨਾਂ ਨੂੰ ਤਨਖਾਹਾਂ ਵੀ ਦਿੱਤੀਆਂ ਜਾਣਗੀਆਂ, ਜਿਨ੍ਹਾਂ ਕੋਲ ਸ਼ਸਤਰ ਨਹੀਂ ਉਹ ਸਾਡੇ ਕੋਲ ਰਹਿ ਜਾਣ, ਉਹਨਾਂ ਨੂੰ ਸ਼ਸਤਰ ਵੀ ਦਿੱਤੇ ਜਾਣਗੇ। ਤੋ ਗੁਰੂ ਪਾਤਸ਼ਾਹ ਦਾ ਬਚਨ ਸੁਣ ਕੇ ਬਹੁਤ ਸਾਰੇ ਯੋਧੇ ਸਤਿਗੁਰਾਂ ਦੇ ਪਾਸ ਠਹਿਰੇ ਹਨ, ਬਾਕੀ ਸੰਗਤ ਗੁਰੂ ਸਾਹਿਬ ਕੋਲੋਂ ਵਿਦਾ ਹੋ ਕੇ ਵਾਪਸ ਆਪੋ ਆਪਣੇ ਘਰੋਂ ਕਰੀ ਚਲੀ ਗਏ। ਗਰੀਬ ਨਵਾਜ ਪਾਤਸ਼ਾਹ ਜੀ ਦੇ ਹੁਕਮਨਾਮੇ ਸੁਣ ਕੇ ਬਹੁਤ ਸਾਰੇ ਪਿੰਡਾਂ ਨਗਰਾਂ ਚੋਂ ਨੌਜਵਾਨ ਸਿੱਖ ਜਿਨ੍ਹਾਂ ਕੋਲ ਸ਼ਸਤਰ ਸੀ ਉਹ ਸ਼ਸਤਰ ਧਾਰਨ ਕਰਕੇ ਆਏ, ਜਿਨ੍ਹਾਂ ਕੋਲ ਸ਼ਸਤਰ ਨਹੀਂ ਉਹ ਬਿਨਾਂ ਸ਼ਸਤਰਾਂ ਤੋਂ ਹਾਜ਼ਰ ਹੋਏ। ਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਸ਼ਸਤਰ ਵੰਡਦੇ ਹਨ, ਜੰਗੀ ਤਿਆਰੀ ਕਰਾਉਂਦੇ, ਜੰਗੀ ਕਵਾਇਦ ਹੁੰਦੀ ਹੈ। ਪਾਤਸ਼ਾਹ ਜੀ ਚੰਗੇ ਘੋੜੇ ਖਰੀਦਦੇ ਨੇ, ਚੰਗੇ ਸ਼ਸਤਰਾਂ ਦੀਆਂ ਫੈਕਟਰੀਆਂ ਮਹਾਰਾਜ ਜੀ ਨੇ ਲਵਾ ਲਈਆਂ ਹਨ, ਜਿਹਦੇ ਵਿੱਚ ਬਹੁਤ ਸਾਰੇ ਸੁੰਦਰ ਤਲਵਾਰਾਂ, ਨੇਜੇ, ਬਰਛੇ, ਤੀਰ ਕਮਾਨ ਬਣਾ ਕੇ ਤਿਆਰ ਕੀਤੇ ਜਾ ਰਹੇ ਨੇ, ਗੋਲੀਆਂ ਘੜ ਘੜ ਕੇ ਤਿਆਰ ਕੀਤੀਆਂ ਜਾ ਰਹੀਆਂ ਨੇ, ਬਰੂਦ ਦੇ ਕੁੱਪੇ ਭਰੇ ਜਾ ਰਹੇ ਹਨ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਸਮਸਤ ਯੋਧਿਆਂ ਨੂੰ ਸ਼ਸਤਰ ਅਸਤਰ ਵੰਡਣੇ ਸ਼ੁਰੂ ਕੀਤੇ ਹਨ। ਇੱਧਰ ਜੰਗੀ ਕਵਾਇਦ ਹੋ ਰਹੀ ਹੈ, ਉੱਧਰ ਪਹਾੜੀ ਰਾਜਿਆਂ ਨੇ ਆਪਣੀਆਂ ਫੌਜਾਂ ਇਕੱਠੀਆਂ ਕੀਤੀਆਂ ਹਨ, ਕਿਉਂਕਿ ਦਿੱਲੀ ਤੋਂ ਵੀ ਫੌਜ ਆਉਣੀ ਹੈ, ਸੂਬਾ ਸਰਹੰਦ ਤੇ ਸੂਬਾ ਲਾਹੌਰ ਵੀ ਨਾਲ ਆ ਰਿਹਾ ਹੈ। ਤੋ ਪਹਾੜੀ ਰਾਜਿਆਂ ਦੇ ਮਨ 'ਚ ਬੜਾ ਵੱਡਾ ਉਤਸ਼ਾਹ ਹੈ, ਰਾਜਾ ਜਸਪਾਲੀ, ਰਾਜਾ ਡਡਵਾਲ, ਰਾਜਾ ਗੜਵਾਲ, ਰਾਜਾ ਜੰਮੂ, ਰਾਜਾ ਕੁੱਲੂ, ਰਾਜਾ ਕੈਂਠਲ, ਰਾਜਾ ਸਿਰਮੌਰ, ਬਹੁਤ ਸਾਰੀਆਂ ਰਿਆਸਤਾਂ ਦੇ ਜਿਹੜੇ ਰਾਜੇ ਹਨ ਆਪੋ ਆਪਣੀ ਫੌਜ ਲੈ ਕੇ ਤੇ ਪਿੰਡਾਂ 'ਚੋਂ ਛੇੜ ਇਕੱਠੀ ਕਰਕੇ ਲਿਆਏ ਨੇ। ਛੇੜ ਉਹਨੂੰ ਕਹਿੰਦੇ ਆ ਵੀ ਜਿਨ੍ਹਾਂ ਨੂੰ ਲੁੱਟ ਮਾਰ ਦਾ ਮਾਫ਼ ਕਰਕੇ ਵੀ ਤੁਸੀਂ ਆਓ ਜੰਗ 'ਚ ਨਾਲ ਜਾਣਾ, ਜਿਹੜੀ ਉੱਥੇ ਲੁੱਟ ਮਾਫ਼ ਹੋਵੇਗੀ ਉਹ ਤੁਹਾਡੀ ਹੋਵੇਗੀ। ਸੁਣਿਆ ਕਿ ਗੁਰੂ ਜੀ ਕੋਲ ਖਜ਼ਾਨੇ 'ਚ ਅਨੰਦਪੁਰ ਸਾਹਿਬ ਬਹੁਤ ਪੈਸਾ ਹੈ, ਉਹ ਲੁੱਟ ਕੇ ਤੁਸੀਂ ਲਿਜਾ ਸਕਦੇ ਹੋ। ਇਹ ਸੁਣ ਕੇ ਬਹੁਤ ਸਾਰੇ ਗੁੱਜਰ, ਰੰਗੜ, ਪਿੰਡਾਂ 'ਚ ਜਿਹੜੇ ਤਾੜਵੀ ਹੁੰਦੇ, ਚੋਰ ਹੁੰਦੇ, ਠੱਗ ਹੁੰਦੇ, ਉਹ ਸਾਰੇ ਪਹਾੜੀ ਰਾਜਿਆਂ ਦੀ ਸੈਨਾ ਨਾਲ ਰਲ ਕੇ ਕਹਿਲੂਰ ਰਿਆਸਤ ਵਿੱਚ ਰਾਜੇ ਭੀਮ ਚੰਦ ਕੋਲ ਪਹਿਲਾਂ ਆਏ ਹਨ। ਇੱਥੋਂ ਹੀ ਇਹਨਾਂ ਨੇ ਤਿਆਰੀ ਕੀਤੀ ਆ ਅਨੰਦਪੁਰ ਸਾਹਿਬ ਵਾਲੇ ਪਾਸੇ ਹਮਲਾ ਕਰਨ ਦੀ, ਕੂਚ ਕਰਨ ਦੀ। ਉਡੀਕ ਰਹੇ ਨੇ ਕਿ ਸੂਬਾ ਲਾਹੌਰ ਤੇ ਸੂਬਾ ਸਰਹੰਦ ਔਰ ਉਧਰੋਂ ਦਿੱਲੀ ਤੋਂ ਫੌਜ ਕਦੋਂ ਆਵੇ ਤੇ ਅਸੀਂ ਉਹਨਾਂ ਦੇ ਨਾਲ ਰਲ ਕੇ ਅਨੰਦਪੁਰ ਸਾਹਿਬ ਤੇ ਹਮਲਾ ਕਰਾਂਗੇ। ਤੋ ਇਸ ਪ੍ਰਕਾਰ ਤਿਆਰੀਆਂ ਹੋ ਰਹੀਆਂ ਹਨ। ਇਹ ਤਾਂ ਸੀ ਦੁਸ਼ਮਣ ਦਲ ਦੀ ਫੌਜ ਦੀ ਤਿਆਰੀ, ਜਿਵੇਂ ਜਿਵੇਂ ਆ ਰਹੇ ਨੇ ਆਓ ਮਨ ਬਿਰਤੀਆਂ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਨਾਲ ਜੋੜ ਕੇ ਸਤਿਗੁਰਾਂ ਦੀ ਕਥਾ ਸੁਣੀਏ। ਚਾਹੇ ਦੁਸ਼ਮਣ ਦੀ ਅਣਗਿਣਤ ਫੌਜ ਚੜ੍ਹ ਕੇ ਆ ਰਹੀ ਹੈ, ਪਰ ਮੇਰੇ ਪਾਤਸ਼ਾਹ ਜੀ ਮਹਾਰਾਜ ਬੜੇ ਠਰੰਮੇ ਨਾਲ, ਬੜੇ ਧੀਰਜ ਨਾਲ ਵੈਰੀ ਦਲ ਨਾਲ ਲੜਨ ਵਾਸਤੇ ਤਿਆਰੀ ਕਰ ਰਹੇ, ਆਪਣੇ ਖਾਲਸੇ ਨੂੰ, ਆਪਣੇ ਸਿੰਘਾਂ ਨੂੰ ਜੰਗ ਦੇ ਕਰਤੱਬ ਦੱਸਦੇ ਨੇ, ਕਿਵੇਂ ਜੰਗ ਦੇ ਵਿੱਚ ਲੜਨਾ, ਕਿਵੇਂ ਜੂਝਣਾ, ਕਿਵੇਂ ਵਧਣਾ, ਕਿਵੇਂ ਪਿੱਛੇ ਹਟਣਾ। ਹਰ ਪ੍ਰਕਾਰ ਦੇ ਮਾਹੌਲ ਤੋਂ ਮਹਾਰਾਜ ਜੀ ਆਪਣੇ ਖਾਲਸੇ ਨੂੰ ਵਾਕਫ ਕਰਦੇ ਹਨ ਕਿ ਜੰਗ ਵਿੱਚ ਪਰਿਸਥਿਤੀਆਂ ਇਕਦਮ ਕਈ ਵਾਰੀ ਬਦਲ ਜਾਂਦੀਆਂ, ਤਬਦੀਲ ਹੋ ਜਾਂਦੀਆਂ, ਉਸ ਵੇਲੇ ਤੁਸੀਂ ਕਿਹੜਾ ਪੈਂਤਰਾ ਵਰਤਣਾ ਹੈ। ਜੰਗ ਦੇ ਕਈ ਪੈਂਤਰੇ ਹੁੰਦੇ ਹਨ, ਉਹ ਸਾਰੇ ਪੈਂਤਰੇ ਮਹਾਰਾਜ ਖਾਲਸੇ ਪੰਥ ਨੂੰ ਦੱਸ ਰਹੇ ਹਨ। ਮਹਾਰਾਜ ਜੀ ਦੇ ਬੜੇ ਤਿਆਰ ਬਰ ਤਿਆਰ ਯੋਧੇ ਬਾਬਾ ਬਚਿੱਤਰ ਸਿੰਘ ਜੀ, ਭਾਈ ਉਦੇ ਸਿੰਘ ਜੀ, ਭਾਈ ਆਲਮ ਸਿੰਘ ਜੀ ਨੱਚਣਾ, ਬਾਬਾ ਜੀਵਨ ਸਿੰਘ ਜੀ ਰੰਗਰੇਟਾ, ਭਾਈ ਸੰਗਤ ਸਿੰਘ ਜੀ, ਸਾਹਿਬ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਧਰਮ ਸਿੰਘ ਜੀ, ਭਾਈ ਦਇਆ ਸਿੰਘ ਜੀ, ਬੜੇ ਬੜੇ ਮਹਾਨ ਯੋਧੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨਾਂ ਵਿੱਚ ਚੱਲਣ ਵਾਲੇ ਤਿਆਰ ਬਰ ਤਿਆਰ ਹਨ, ਜੋ ਆਪਣੇ ਸਿਰ ਤਲੀ ਤੇ ਧਰ ਕੇ ਲੜਨ ਦਾ ਜਜ਼ਬਾ ਰੱਖਦੇ ਹਨ, ਜਿਨ੍ਹਾਂ ਅੰਦਰ ਕੇਵਲ ਇੱਕੋ ਬਿਰਤੀ ਹੈ ਕਿ ਅਸੀਂ ਆਪਣਾ ਆਪ ਸਤਿਗੁਰੂ ਕਲਗੀਧਰ ਜੀ ਤੋਂ ਕੁਰਬਾਨ ਕਰਨਾ ਹੈ, ਰਣ ਭੂਮੀ ਚ ਵੈਰੀ ਦਲ ਦੇ ਸੂਰਮਿਆਂ ਨੂੰ ਜਾਂ ਮਾਰਨਾ ਹੈ ਜਾਂ ਫਿਰ ਮਰ ਜਾਣਾ ਹੈ। ਇਹੀ ਬਿਰਤੀ ਸਤਿਗੁਰਾਂ ਦੇ ਯੋਧਿਆਂ ਦੇ ਅੰਦਰ ਪੂਰਨ ਤੌਰ ਤੇ ਭਰੀ ਹੋਈ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਕਲਗੀਧਰ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ। ਉਤ ਦਿੱਲੀ ਤੇ ਲਸ਼ਕਰ ਚੜਿਓ,
ਦਿੱਲੀ ਵਾਲੇ ਪਾਸਿਓਂ ਲਸ਼ਕਰ ਤਿਆਰ ਹੋ ਕੇ ਚੜਿਆ ਹੈ। ਬੜਾ ਵੱਡਾ ਲਸ਼ਕਰ ਹੈ। ਦਿੱਲੀ ਦੇ ਬਾਦਸ਼ਾਹ ਨੇ ਖੁਦ ਔਰੰਗਜ਼ੇਬ ਨੇ ਇਸ ਲਸ਼ਕਰ ਨੂੰ ਤਿਆਰ ਕਰਕੇ ਸਤਿਗੁਰਾਂ ਤੇ ਫਤਿਹ ਪ੍ਰਾਪਤ ਕਰਨ ਵਾਸਤੇ ਗੁਰਦੇਵ ਨਾਲ ਲੜਨ ਵਾਸਤੇ ਭੇਜਿਆ। ਤੋਂ ਬੜਾ ਵੱਡਾ ਲਸ਼ਕਰ ਦਿੱਲੀ ਤੋਂ ਚੜ੍ਹਾਈ ਕਰਕੇ ਆਇਆ ਪੰਜਾਬ ਦੀ ਧਰਤੀ ਵੱਲ।
ਲਰਬੇ ਹਿਤ ਉਤਸਾਹ ਜੇ ਬਦਿਓ,
ਜਿਨ੍ਹਾਂ ਦੇ ਅੰਦਰ ਲੜਨ ਦਾ ਬੜਾ ਉਤਸ਼ਾਹ ਹੈ, ਬੜੇ ਉਤਸ਼ਾਹ ਨਾਲ ਲੜਨ ਦੀ ਬਿਰਤੀ ਧਾਰਨ ਕਰਕੇ, ਮਰਨ ਮਰਾਉਣ ਦੀ ਬਿਰਤੀ ਧਾਰਨ ਕਰਕੇ ਇਹ ਮੁਗਲ ਤੇ ਪਠਾਨ ਚੜ੍ਹ ਕੇ ਆ ਰਹੇ ਹਨ।
ਤੁੰਦਵ ਪੁੰਜ ਬਜਤ ਜਿਸ ਮਹੀਆ,
ਕਹਿੰਦੇ ਜਿਸ ਵੇਲੇ ਦਿੱਲੀ ਤੋਂ ਇਹ ਵੱਡਾ ਦਲ ਆਇਆ ਚੜ੍ਹ ਕੇ ਤੇ ਇਹਨਾਂ ਵਿਚ ਅਨੇਕਾਂ ਤਾਂ ਨਗਾਰੇ ਹੀ ਵੱਜ ਰਹੇ ਨੇ, ਸੈਂਕੜਿਆਂ ਦੀ ਗਿਣਤੀ ਦੇ ਵਿਚ ਤਾਂ ਨਗਾਰੇ ਹੀ ਵੱਜ ਰਹੇ ਹਨ।
ਬਰਨ ਬਰਨ ਕੀ ਤੁਜ ਕਰ ਗਹੀਆ,
ਫਿਰ ਇਹਨਾਂ ਦੀਆਂ ਬੈਰਕਾਂ ਨੇ ਵੱਖੋ ਵੱਖਰੇ ਨਿਸ਼ਾਨ ਨੇ ਤੁਜਾ, ਕਿਉਂਕਿ ਜਿੰਨੇ ਦਲ ਦੇ ਵੱਖੋ ਵੱਖਰੀਆਂ ਮਿਸਲਾਂ ਹੁੰਦੀਆਂ ਉਹਨਾਂ ਨੂੰ ਤੋਰਨ ਵਾਸਤੇ ਉਹਨਾਂ ਦੇ ਨਿਸ਼ਾਨ ਵੱਖੋ ਵੱਖਰੇ ਹੁੰਦੇ, ਕਿਸੇ ਦੇ ਕੋਈ ਰੰਗ ਦਾ ਉਹਦੇ ਨਾਲ ਪਛਾਣ ਰਹਿੰਦੀ ਹੈ। ਉਹ ਆਪੋ ਆਪਣੇ ਨਿਸ਼ਾਨ ਨੂੰ ਵੇਖ ਕੇ, ਝੰਡੇ ਨੂੰ ਵੇਖ ਕੇ ਉਹਦੇ ਪਿੱਛੇ ਪਿੱਛੇ ਚੱਲਦੇ ਆਪਣੇ ਕਮਾਂਡਰ ਦੇ ਤੇ ਉਸ ਪਾਸੇ ਨੂੰ ਲੜਦੇ। ਉਹ ਹੁਣ ਵੀ ਜਿਹੜੀਆਂ ਰੈਜੀਮੈਂਟਾਂ ਹਨ, ਚਾਹੇ ਮਿਲਟਰੀ ਦੀਆਂ ਨੇ, ਜਿੰਨੀਆਂ ਰੈਜੀਮੈਂਟਾਂ ਨੇ, ਚਾਹੇ ਉਹ ਸਿੱਖਾਂ ਦੀ ਰੈਜੀਮੈਂਟ ਹੈ, ਉਹਦੇ ਨਾਲ ਨਿਸ਼ਾਨ ਸਾਹਿਬ ਚੱਲਦਾ ਹੈ। ਜਿਹੜੀਆਂ ਹੋਰ ਚਾਹੇ ਗੋਰਖਿਆਂ ਦੀ ਰੈਜੀਮੈਂਟ ਹੋਵੇ, ਉਹਨਾਂ ਦੇ ਆਪਣੇ ਨਿਸ਼ਾਨ ਨਾਲ ਚੱਲਦੇ ਹਨ। ਇਸੇ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਵੀ ਜਿਹੜੀਆਂ ਵੱਖੋ ਵੱਖਰੀਆਂ ਮਿਸਲਾਂ ਹੁੰਦੀਆਂ ਸਨ, ਉਹਨਾਂ ਮਿਸਲਾਂ ਦੇ ਮਿਸਲਦਾਰਾਂ ਦੇ ਵੱਖੋ ਵੱਖਰੇ ਨਿਸ਼ਾਨ ਹੁੰਦੇ ਸਨ। ਉਸ ਨਿਸ਼ਾਨ ਤੇ ਝੰਡੇ ਦੀ ਅਗਵਾਈ ਵਿੱਚ ਸਾਰੀ ਫੌਜ ਚੱਲਦੀ ਸੀ। ਤੋਂ ਕਹਿੰਦੇ ਕਈ ਰੰਗਾਂ ਦੇ ਤਾਂ ਝੰਡੇ ਹੀ ਹਨ ਹਜ਼ਾਰਾਂ ਦੀ ਗਿਣਤੀ ਵਿੱਚ, ਜਿਹੜੇ ਇਸ ਸਾਰੀ ਫੌਜ ਦੀ ਨਾਲ ਨਾਲ ਅਗਵਾਈ ਕਰ ਰਹੇ ਹਨ।
ਮੱਜਲ ਕਰਤ ਮਗ ਉਲੰਘਤ ਧਾਏ,
ਇਹ ਮੱਜਲ ਕਰਦਿਆਂ ਹੋਇਆਂ ਦਿੱਲੀ ਤੋਂ ਤੁਰੇ ਜਾ ਰਹੇ ਨੇ ਤੇ ਪੈਂਡਾ ਤੈਅ ਕਰਦੇ ਜਾ ਰਹੇ ਨੇ ਬੜੀ ਛੇਤੀ ਨਾਲ।
ਪੁਰਸ ਰੰਦ ਮੈਂ ਸਭ ਦਲ ਆਏ,
ਦਿੱਲੀ ਤੋਂ ਚੱਲਿਆ ਹੋਇਆ ਇਹ ਦਲ ਸਰਹੰਦ ਸ਼ਹਿਰ ਵਿੱਚ ਆ ਪਹੁੰਚਿਆ ਹੈ। ਸਰਹੰਦ ਬੜੀ ਵੱਡੀ ਸ਼ੇਰ ਦੀ ਗੁਫਾ ਇਹਨੂੰ ਕਿਹਾ ਜਾਂਦਾ ਸੀ, ਸਿਰ ਹਿੰਦ, ਸ਼ੇਰ ਦੀ ਹਿੰਦ ਗੁਫਾ। ਤੋਂ ਇਹ ਬਹੁਤ ਵੱਡਾ ਇਲਾਕਾ ਸੀ ਸਰਹੰਦ ਦਾ, 52 ਪਰਗਣੇ ਦੇ ਅਧੀਨ ਸਨ। ਤੋਂ ਬੜਾ ਵੱਡਾ ਗੜ੍ਹ ਮੰਨਿਆ ਜਾਂਦਾ ਸੀ ਤੁਰਕਾਂ ਦੀ ਫੌਜ ਦਾ। ਇੱਥੇ ਬਹੁਤ ਸਾਰਾ ਰਾਸ਼ਨ ਲੜਨ ਵਾਸਤੇ, ਬਹੁਤ ਸਾਰਾ ਜੰਗੀ ਅਸਬਾਬ ਉਹ ਤੁਰਕਾਂ ਨੇ ਸਰਹੰਦ ਦੀ ਧਰਤੀ ਤੇ ਰੱਖਿਆ ਹੋਇਆ ਸੀ। ਤੋਂ ਜਿੰਨੀ ਦਿੱਲੀ ਤੋਂ ਫੌਜ ਚੜ੍ਹ ਕੇ ਆਈ ਹੈ, ਇਹ ਸਾਰੇ ਸਰਹੰਦ ਆ ਕੇ ਇਕੱਠੇ ਹੋਏ ਹਨ।
ਡੇਰਾ ਕਰਿਓ ਹੇਤ ਬਿਸਰਾਮੂ,
ਵਿਸ਼ਰਾਮ ਕਰਨ ਵਾਸਤੇ ਦਿੱਲੀ ਤੋਂ ਆਈ ਸਾਰੀ ਫੌਜ ਨੇ ਸਰਹੰਦ ਦੀ ਧਰਤੀ, ਇਹ ਗੁਰੂ ਮਾਰੀ ਸਰਹੰਦ ਹੈ, ਇਸ ਸਰਹੰਦ ਵਿਚ ਆ ਕੇ ਨਾ ਮਲੇਛਾਂ ਨੇ ਡੇਰਾ ਕੀਤਾ ਹੈ।
ਤਹਾ ਵਜੀਦ ਖਾਨ ਕੇ ਤਾਮੂ,
ਵਜ਼ੀਰ ਖਾਨ ਇੱਥੇ ਰਹਿੰਦਾ ਸੀ, ਵਜੀਦਾ ਪਾਪੀ ਮਲੇਛ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਮੁੱਢ ਤੋਂ ਵੈਰ ਦੀ ਬਿਰਤੀ ਰੱਖਦਾ ਸੀ। ਗੁਰਦੇਵ ਦੇ ਬੱਚੇ ਸ਼ਹੀਦ ਕੀਤੇ ਇਸ ਮਲੇਸ਼ ਨੇ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਦਾ ਕਾਤਲ ਹੈ ਮੂਰਖ। ਸੂਬਾ ਸਰਹੰਦ ਆਈ ਹੋਈ ਫੌਜ ਦੀ ਆਓ ਭਗਤ ਕਰ ਰਿਹਾ ਹੈ।
ਸਭ ਸੋ ਮਿਲਿਓ ਸੇਵ ਨਿਭਾਈ,
ਜਿਹੜੀ ਦਿੱਲੀ ਤੋਂ ਤਾਜ਼ੀ ਫੌਜ ਆਈ ਹੈ ਚੜ੍ਹ ਕੇ, ਉਹਨਾਂ ਸਾਰਿਆਂ ਨੂੰ ਜਰਨੈਲਾਂ ਨੂੰ ਮਿਲਿਆ, ਅਫਸਰਾਂ ਨੂੰ ਮਿਲ ਕੇ ਉਹਨਾਂ ਦੀ ਸੇਵਾ ਟਹਿਲ ਪੁੱਛਦਾ, ਪੁੱਛਦਾ ਕਿਸੇ ਨੂੰ ਕਿਸੇ ਵਸਤੂ ਦੀ ਲੋੜ ਹੋਵੇ ਤੇ ਮੈਂ ਹਾਜ਼ਰ ਕਰਾਂ।
ਆਪ ਚੜਨ ਤਿਆਰੀ ਕਰਵਾਈ,
ਸੂਬੇ ਸਰਹੰਦ ਨੇ ਆਪ ਵੀ ਨਾਲ ਚੜਨ ਦੀ ਤਿਆਰੀ ਕਰਵਾਈ ਹੈ। ਕੱਲੀ ਦਿੱਲੀ ਵਾਲੀ ਫੌਜ ਨਹੀਂ ਜਾਣੀ, ਸੂਬੇ ਸਰਹੰਦ ਦੇ ਅਧੀਨ ਜਿਹੜੀ ਸਰਹੰਦ ਦੀ ਸਾਰੀ ਫੌਜ ਸੀ ਉਹਦੀ ਵੀ ਇਹਨੇ ਨਾਲ ਚੜਨ ਦੀ ਤਿਆਰੀ ਕਰਵਾਈ, ਆਪ ਵੀ ਚੜਨ ਦੀ ਤਿਆਰੀ ਕੀਤੀ ਹੈ।
ਬ੍ਰਿੰਦ ਬਰੂਦ ਸੋ ਗੁਲ ਕਾ ਦੀਨ,
ਬਹੁਤ ਸਾਰਾ ਬਰੂਦ ਗੋਲੀਆਂ ਇਹਨੇ ਆਪਣੇ ਸਿਪਾਹੀਆਂ ਚ ਤਕਸੀਮ ਕੀਤਾ ਹੈ, ਆਪਣੇ ਸਾਰੀ ਫੌਜ ਨੂੰ ਇਹਨੇ ਬਹੁਤ ਸਾਰਾ ਬਰੂਦ ਵੰਡਿਆ, ਗੋਲੀ ਸਿੱਕਾ ਵੰਡ ਕੇ, ਹਥਿਆਰ ਵੰਡ ਕੇ ਸਾਰਿਆਂ ਨੂੰ ਤਿਆਰ ਬਰ ਤਿਆਰ ਕੀਤਾ ਹੈ।
ਤੋਪ ਜੰਬੂਰਨ ਤਿਆਰੀ ਕੀਨ,
ਵੱਡੀਆਂ ਤੋਪਾਂ, ਛੋਟੀਆਂ ਤੋਪਾਂ, ਜੰਜੈਲਾਂ, ਜੰਬੂਰ ਉਹ ਵੀ ਇਹਨਾਂ ਨੇ ਨਾਲ ਤਿਆਰ ਕਰਵਾਏ ਸਰਹੰਦ ਸ਼ਹਿਰ ਤੋਂ ਲਿਜਾਣ ਲਈ।
ਘਨੀ ਤੁਰੰਗਨ ਚਮੂ ਕਰਾਲਾ,
ਬਹੁਤ ਸਾਰੀ ਘੋੜ ਸਵਾਰ ਫੌਜ, ਕਰਾਲਾ ਜਿਹੜੀ ਬੜੀ ਭਿਆਨਕ ਫੌਜ ਸੀ, ਘੋੜ ਸਵਾਰ ਫੌਜ ਬੜੀ ਯੋਧਿਆਂ ਦੀ ਫੌਜ ਹੁੰਦੀ ਸੀ ਉਸ ਵੇਲੇ, ਪੈਦਲ ਨਾਲੋਂ ਜ਼ਿਆਦਾ ਤਾਕਤਵਰ ਘੋੜ ਸਵਾਰ ਹੁੰਦੇ ਸਨ। ਘੋੜਿਆਂ ਤੇ ਸਵਾਰ ਹੋਣ ਵਾਲੀ ਜਿਹੜੀ ਘੋੜ ਸਵਾਰ ਫੌਜ ਹੈ ਉਹ ਵੀ ਇਹਨੇ ਤਿਆਰ ਕੀਤੀ, ਬੜੀ ਕਰਾਲ ਭਿਆਨਕ ਫੌਜ ਹੈ।
ਪੈਦਲ ਬ੍ਰਿੰਦ ਤਿਆਰ ਤਤਕਾਲਾ,
ਬਹੁਤ ਸਾਰੇ ਪੈਦਲ ਸੂਰਮੇ ਨੇ ਜਿਨ੍ਹਾਂ ਕੋਲ ਵੱਡੇ ਵੱਡੇ ਨੇਜੇ, ਬਰਛੇ ਤੇ ਹੋਰ ਕਈ ਤਰ੍ਹਾਂ ਦੇ ਸ਼ਸਤਰ ਉਹਨਾਂ ਦੇ ਹੱਥਾਂ ਵਿੱਚ ਹਨ।
ਜੰਗ ਸਮਾਜ ਕਰਿਓ ਬੜ ਭਾਰੀ,
ਜੰਗ ਦਾ ਬਹੁਤ ਵੱਡਾ ਅਸਬਾਬ, ਜੰਗ ਦੀ ਜਿੰਨੀ ਵੱਡੀ ਤਿਆਰੀ ਹੋ ਸਕਦੀ ਸੀ ਉਹ ਤਿਆਰੀ ਇਹਨਾਂ ਨੇ ਕੀਤੀ ਹੈ।
ਮਿਲਿਓ ਤਮਾਮ ਜੋ ਲਸ਼ਕਰ ਤਿਆਰੀ,
ਜਿੰਨਾ ਇਹਦਾ ਤਿਆਰ ਬਰ ਤਿਆਰ ਲਸ਼ਕਰ ਸੀ ਉਹ ਸਾਰਾ ਤਮਾਮ ਲਸ਼ਕਰ ਆ ਕੇ ਸੂਬੇ ਸਰਹੰਦ ਨੂੰ ਮਿਲਿਆ, ਤਿਆਰ ਹੋ ਕੇ ਸਾਰਿਆਂ ਨੇ ਸੂਬੇ ਸਰਹੰਦ ਕੋਲ ਆਪਣੀ ਹਾਜ਼ਰੀ ਲਵਾਈ, ਤੋ ਸਭ ਦੀ ਹਾਜ਼ਰੀ ਸੂਬੇ ਸਰਹੰਦ ਨੇ ਲਵਾਈ ਹੈ।
ਹੋਤ ਪ੍ਰਾਤ ਕੇ ਬਜੇ ਨਗਾਰੇ,
ਦਿਨ ਚੜਿਆ ਅਗਲਾ ਤੇ ਅਗਲੇ ਦਿਨ ਇਹਨਾਂ ਨੇ ਕੂਚ ਦੇ ਨਗਾਰੇ ਵਜਵਾ ਦਿੱਤੇ, ਸੂਬੇ ਸਰਹੰਦ ਨੇ ਵੀ ਨਗਾਰੇ ਤੇ ਚੋਭਾਂ ਮਰਵਾ ਦਿੱਤੀਆਂ।
ਸੁਣ ਤੁਰੰਗ ਪਰ ਜ਼ੀਨਨ ਡਾਰੇ,
ਨਗਾਰਿਆਂ ਦੀ ਆਵਾਜ਼ ਸੁਣ ਕੇ ਜਿੰਨੇ ਘੋੜ ਸਵਾਰ ਸਨ ਸਾਰਿਆਂ ਨੇ ਆਪੋ ਆਪਣੇ ਘੋੜਿਆਂ ਦੀਆਂ ਕਾਠੀਆਂ ਕੱਸ ਲਈਆਂ, ਘੋੜੇ ਤਿਆਰ ਕਰ ਲਏ, ਤੰਗਾਂ ਕੱਸ ਲਈਆਂ।
ਤਹਿ ਸੰਗਤ ਗੁਰ ਕੀ ਸੁਣ ਬਾਤ,
ਹੁਣ ਸਰਹੰਦ ਵਿੱਚ ਗੁਰੂ ਕੀ ਸੰਗਤ ਵੀ ਰਹਿੰਦੀ ਸੀ, ਮਹਾਰਾਜ ਜੀ ਦੇ ਸਿੱਖ ਵੀ 1400 ਘਰ ਸੀ ਖਾਲਸਾ ਜੀ ਸਰਹੰਦ ਸ਼ਹਿਰ ਵਿੱਚ ਸਿੱਖਾਂ ਦੇ, ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ 1400 ਤੋਂ ਵੱਧ ਘਰ ਸੀ ਸਿੱਖਾਂ ਦੇ ਕੇਵਲ ਸਰਹੰਦ ਸ਼ਹਿਰ ਚ। ਉਹਨਾਂ ਸਿੱਖਾਂ ਨੂੰ ਜਦੋਂ ਖਬਰ ਹੋਈ ਵੀ ਸੂਬਾ ਸਰਹੰਦ ਫੌਜ ਲੈ ਕੇ ਦਿੱਲੀ ਦੀ ਫੌਜ ਆਈ ਹੈ ਨਾਲ ਤੇ ਸ੍ਰੀ ਆਨੰਦਪੁਰ ਸਾਹਿਬ ਤੇ ਹਮਲਾ ਕਰਨ ਜਾ ਰਿਹਾ, ਹੁਣ ਉਹਨਾਂ ਸਿੱਖਾਂ ਨੇ ਆਪਣਾ ਕਰਤੱਵ ਸਮਝਿਆ, ਉਹਨਾਂ ਦੀ ਕੀ ਡਿਊਟੀ ਸੀ ਵੀ ਗੁਰੂ ਸਾਹਿਬ ਕੋਲ ਖਬਰ ਭੇਜਣੀ, ਸਤਿਗੁਰਾਂ ਨੂੰ ਸੁਨੇਹਾ ਭੇਜਣਾ ਵੀ ਦੁਸ਼ਮਣ ਦਲ ਦੀ ਫੌਜ ਚੜ ਕੇ ਆ ਰਹੀ ਹੈ।
ਲਿਖੀ ਪੱਤ੍ਰਿਕਾ ਸਕਲ ਪ੍ਰਤਾਂਤ,
ਸਰਹੰਦ ਦੇ ਸਿੱਖਾਂ ਨੇ ਉਸੇ ਵੇਲੇ ਇੱਕ ਚਿੱਠੀ ਲਿਖੀ ਹੈ ਜਿਹਦੇ ਵਿੱਚ ਸਾਰਾ ਮੌਕੇ ਦਾ ਜਿਹੜਾ ਬਿਰਤਾਂਤ ਹੈ, ਮੌਕੇ ਦਾ ਜਿੰਨਾ ਪ੍ਰਸੰਗ ਹੈ ਉਹ ਲਿਖ ਕੇ ਭੇਜਿਆ ਹੈ।
ਮਹਾਰਾਜ ਰਾਜਨ ਕੇ ਰਾਜਾ,
ਚਿੱਠੀ ਲਿਖੀ ਲਿਖ ਤੁਮ ਸਰਹੰਦ ਕੀ ਸੰਗਤ, ਲਿਖਿਆ ਹੇ ਮਹਾਰਾਜ ਰਾਜਿਆਂ ਦੇ ਰਾਜੇ ਸਤਿਗੁਰੂ ਜੀ, ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਮਹਾਰਾਜ ਰਾਜਿਆਂ ਦੇ ਰਾਜੇ ਸਤਿਗੁਰੂ ਜੀ, ਰਾਜਨ ਮੈਂ ਤੂੰ ਰਾਜਾ ਕਹੀਐ, ਭੂਮਨ ਮੈਂ ਭੂਮਾ, ਠਾਕੁਰ ਮੈਂ ਠਕੁਰਾਈ ਤੇਰੀ, ਕੋਮਨ ਸਿਰ ਕੋਮਾ। ਹੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅਸੀਂ ਸਮੁੱਚੀ ਸਰਹੰਦ ਦੀ ਸੰਗਤ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਭੇਜ ਰਹੇ ਹਾਂ।
ਦੰਡ ਹੋ ਦੁਸ਼ਟ ਗਰੀਬ ਨਿਵਾਜਾ,
ਹੇ ਗਰੀਬਾਂ ਨੂੰ ਨਿਵਾਜਣ ਵਾਲੇ ਰਾਜਿਆਂ ਦੇ ਰਾਜੇ ਅਧੀ ਰਾਜਾ ਸਤਿਗੁਰੂ ਕਲਗੀਧਰ ਜੀ, ਤੁਸੀਂ ਦੁਸ਼ਟਾਂ ਨੂੰ ਦੰਡ ਦੇਣ ਵਾਲੇ ਹੋ, ਮਲੇਛਾਂ ਨੂੰ ਦੰਡ ਦੇਣ ਵਾਲੇ ਹੋ, ਮਲੇਛਾਂ ਦੀ ਸਫਾ ਉਠਾ ਦੇਣ ਵਾਲੇ ਹੋ।
ਭੀਮ ਚੰਦ ਮੂਰਖ ਕਹਿਲੂਰੀ,
ਰਾਜਾ ਭੀਮ ਚੰਦ ਕਹਿਲੂਰੀ, ਜਿੰਨੇ ਦੁਨੀਆਂ ਦੇ ਰਾਜੇ ਨੇ ਬੜੇ ਬੜੇ ਮੂਰਖ ਰਾਜੇ ਹੋਏ ਹੈ, ਪਰ ਭੀਮ ਚੰਦ ਉਹਨਾਂ ਮੂਰਖਾਂ ਦਾ ਸਰਦਾਰ ਹੈ, ਸਾਰੇ ਰਾਜਿਆਂ ਚੋਂ ਮੂਰਖ ਰਾਜਾ ਹੈ ਭੀਮ ਚੰਦ।
ਫਿਰ ਉਹ ਪੁਕਾਰ ਕਰਤ ਇਛ ਪੂਰੀ,
ਮਹਾਰਾਜ ਤੁਹਾਡੇ ਖਿਲਾਫ ਨੁਰੰਗੇ ਦੇ ਕੋਲ ਪੁਕਾਰ ਕਰਨ ਫਿਰਿਆ ਸੀ, ਬਹੁਤ ਥਾਵਾਂ ਤੇ ਫਿਰਿਆ, ਅਖੀਰ ਨੂੰ ਭੀਮ ਚੰਦ ਕਾਮਯਾਬ ਰਿਹਾ, ਪੁਕਾਰ ਕਰਕੇ ਤੁਹਾਡੇ ਤੇ ਫੌਜ ਚੜਾ ਕੇ ਲਿਆਉਣ ਵਿਚ ਉਹਨੇ ਆਪਣੀ ਇੱਛਾ ਪੂਰੀ ਕਰ ਲਈ ਆ ਤੇ ਕਾਮਯਾਬ ਰਿਹਾ।
ਦੱਖਣ ਗਮਨਿਓ ਸ਼ਾਹੋ ਸਮੀਪ।
ਮਹਾਰਾਜ ਜੀ ਆਪ ਜੀ ਤਾਈ ਵੀ ਖਬਰ ਪਹੁੰਚੀ ਹੋਵੇਗੀ, ਸਾਨੂੰ ਵੀ ਪਤਾ ਲੱਗਾ ਕਿ ਰਾਜਾ ਭੀਮ ਚੰਦ ਆਪਣੇ ਨਾਲ ਦੇ ਪਹਾੜੀ ਰਾਜਿਆਂ ਦੀ ਦੁਸ਼ਟਾਂ ਦੀ ਚੌਂਕੜੀ ਲੈ ਕੇ ਦੱਖਣ ਦਿਸ਼ਾ ਵਿਚ ਔਰੰਗਜ਼ੇਬ ਕੋਲ ਅਹਿਮਦ ਨਗਰ ਪਹੁੰਚਿਆ ਔਰ ਉਹਦੇ ਕੋਲ ਜਾ ਕੇ ਨੇ ਪੁਕਾਰ ਕੀਤੀ, ਰੋ ਰੋ ਕੇ ਪੁਕਾਰ ਕੀਤੀ।
ਲੀਏ ਲਰਨ ਕੋ ਬ੍ਰਿੰਦ ਮਹੀਪ।
ਬਹੁਤ ਸਾਰੇ ਪਹਾੜੀ ਰਾਜੇ ਆਪਣੇ ਨਾਲ ਇਕੱਠੇ ਕੀਤੇ ਲੜਨ ਵਾਸਤੇ, ਆਪ ਜੀ ਨਾਲ ਜੰਗ ਕਰਨ ਵਾਸਤੇ।
ਔਰੰਗ ਰਿਸਿਓ ਪਠਿਓ ਬੜ ਲਸ਼ਕਰ।
ਔਰੰਗਾ ਬੜਾ ਕ੍ਰੋਧ ਵਿਚ ਆਇਆ, ਇਹਨੇ ਆਪ ਜੀ ਦੇ ਬਰ ਖਿਲਾਫ ਔਰੰਗੇ ਦੇ ਕੰਨ ਭਰੇ। ਔਰੰਗਾ ਜਿਹੜਾ ਪਹਿਲਾਂ ਹੀ ਗੁਰੂ ਘਰ ਦਾ ਦਰੋਹੀ ਹੈ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਵਾਲਾ ਮਲੇਛ, ਉਹਨੇ ਜਦੋਂ ਆਪ ਜੀ ਦੇ ਖਿਲਾਫ਼ ਪੁਕਾਰ ਸੁਣੀ ਤੇ ਬੜਾ ਰੋਹ ਪ੍ਰਗਟ ਕੀਤਾ, ਉਹਨੇ ਬੜਾ ਭਾਰੀ ਗੁੱਸਾ ਪ੍ਰਗਟ ਕੀਤਾ ਹੈ।
ਦਿੱਲੀ ਤੇ ਧਾਏ ਚਿਤ ਰਿਸ ਧਰ।
ਔਰ ਬੜਾ ਭਾਰੀ ਕ੍ਰੋਧ ਆਪਣੇ ਹਿਰਦੇ ਚ ਧਾਰਨ ਕਰਕੇ ਦਿੱਲੀ ਤੋਂ ਬੜੀ ਵੱਡੀ ਭਾਰੀ ਫੌਜ ਉਹਨੇ ਭੇਜੀ ਹੈ ਔਰ ਦਿੱਲੀਓਂ ਜਿਹੜੀ ਫੌਜ ਚੱਲੀ ਸੀ ਉਹ ਮਹਾਰਾਜ ਜੀ ਸਰਹੰਦ ਸ਼ਹਿਰ ਆ ਪਹੁੰਚੀ ਹੈ।
ਅਬ ਸਰਹੰਦ ਮਹਿ ਕਾਲਿਓ ਡੇਰਾ।
ਦਿੱਲੀ ਤੋਂ ਚੱਲ ਕੇ ਆਈ ਹੋਈ ਮਲੇਛਾਂ ਦੀ ਫੌਜ ਸਰਹੰਦ ਸ਼ਹਿਰ ਦੇ ਵਿੱਚ ਡੇਰਾ ਕਰੀ ਬੈਠੀ ਹੈ। ਉਹਨਾਂ ਨੇ ਸਰਹੰਦ ਸ਼ਹਿਰ ਵਿੱਚ ਆ ਕੇ ਪੜਾ ਕੀਤਾ ਹੋਇਆ।
ਇਤ ਤੇ ਲੀਨ ਬਟੋਰ ਬਡੇਰਾ।
ਫਿਰ ਇੱਥੋਂ ਸਰਹੰਦ ਤੋਂ ਵੀ ਬੜੀ ਵੱਡੀ ਫੌਜ ਸੂਬੇ ਸਰਹੰਦ ਨੇ ਇਕੱਠੀ ਕੀਤੀ ਹੈ। ਬਹੁਤ ਸਾਰੀ ਵੱਡੀ ਗਿਣਤੀ ਚ ਵੱਡੀ ਭਾਰੀ ਫੌਜ ਇਹਨੇ ਵੀ ਇਕੱਠੀ ਕੀਤੀ ਹੈ।
ਤੋਪ ਰਹਿਕਲੇ ਪੁੰਜ ਧਮਾਕੇ।
ਬਹੁਤ ਸਾਰੀਆਂ ਤੋਪਾਂ, ਛੋਟੇ ਰਹਿਕਲੇ, ਜੰਜੈਲਾਂ ਮਹਾਰਾਜ ਜੀ ਆਪ ਜੀ ਦੇ ਘਰ ਦੇ ਉੱਤੇ ਲੈ ਕੇ ਆ ਰਿਹਾ ਹੈ। ਤੋਪਾਂ, ਰਹਿਕਲੇ, ਜੰਜੈਲਾਂ ਉਹ ਲੈ ਕੇ ਆਪ ਜੀ ਵਾਲੇ ਪਾਸੇ ਨੂੰ ਵੱਧ ਕੇ ਆ ਰਹੇ ਹਨ।
ਚਲਤ ਜਮੂਰੇ ਤਰਾ ਧਮਾਕੇ।
ਮਹਾਰਾਜ ਜੀ ਜਦੋਂ ਉਹ ਜਮੂਰੇ ਚੱਲਦੇ ਨੇ, ਜਦੋਂ ਉਹ ਤੋਪਾਂ ਚੱਲਦੀਆਂ ਨੇ ਤੇ ਧਰਤੀ ਹਲ ਜਾਂਦੀ ਹੈ ਪਾਤਸ਼ਾਹ, ਇੰਨੀਆਂ ਭਿਆਨਕ ਤੋਪਾਂ ਹਨ। ਹਾਥੀਆਂ ਦੇ ਨਾਲ ਖਿੱਚ ਖਿੱਚ ਕੇ ਲੈ ਕੇ ਆ ਰਹੇ ਨੇ, ਊਂਠਾਂ ਦੇ ਨਾਲ ਖਿੱਚ ਕੇ ਲੈ ਕੇ ਆ ਰਹੇ ਨੇ, ਬੜੀਆਂ ਬੜੀਆਂ ਵੱਡੀਆਂ ਤੋਪਾਂ, ਛੋਟੀਆਂ ਤੋਪਾਂ ਨੇ ਮਹਾਰਾਜ। ਜਦੋਂ ਉਹ ਚੱਲਦੀਆਂ ਹਨ ਤੇ ਧਰਤੀ ਧਮਕਦੀ ਹੈ, ਧਰਤੀ ਵੀ ਹਲਚਲ ਵਿੱਚ ਆ ਜਾਂਦੀ ਹੈ।
ਆਪ ਵਜੀਦ ਖਾਨ ਕਰ ਤਿਆਰੀ।
ਖੁਦ ਵਜੀਦਾ ਪਾਪੀ ਆਪ ਤਿਆਰੀ ਕਰਕੇ ਨਾਲ ਆ ਰਿਹਾ ਹੈ।
ਰਾਵਰ ਸੰਗ ਜੰਗ ਚਹਿ ਪਾਰੀ।
ਔਰ ਆਪ ਜੀ ਦੇ ਨਾਲ ਬੜਾ ਵੱਡਾ ਭਾਰੀ ਜੰਗ ਲੜਨਾ ਚਾਹੁੰਦੇ ਹਨ।
ਪਹੁੰਚੇ ਹੀ ਸਮਝੋ ਨਿਜ ਪਾਸ।
ਮਹਾਰਾਜ ਸਾਡੀ ਚਿੱਠੀ ਪਹੁੰਚ ਰਹੀ ਹੈ ਜਿਵੇਂ ਆਪ ਜੀ ਤਾਈ, ਸਮਝ ਲਓ ਇਹ ਵੀ ਪਹੁੰਚ ਗਏ ਬਸ, ਆਪ ਜੀ ਤੱਕ ਪਹੁੰਚਣ ਹੀ ਵਾਲੇ ਹਨ। ਰੋਪੜ ਵਾਲੇ ਪਾਸੇ ਨੂੰ ਵੱਧ ਕੇ ਤੁਰ ਪਏ ਹਨ।
ਆਪ ਭੇ ਕਰ ਲਿਓ ਲਰਨ ਪ੍ਰਯਾਸ।
ਮਹਾਰਾਜ ਅਸੀਂ ਜਿੰਨੀ ਕੁ ਸੇਵਾ ਕਰ ਸਕਦੇ ਸੀ ਇਹੀ ਹੈ ਕਿ ਆਪ ਜੀ ਤਾਈ ਖਬਰ ਭੇਜ ਸਕਦੇ ਸੀ। ਹੁਣ ਇਹਨਾਂ ਮਲੇਛਾਂ ਨਾਲ ਲੜਨ ਵਾਸਤੇ ਜਿਹੜਾ ਪ੍ਰਯਾਸ, ਜਿਹੜਾ ਹਿੰਮਤ, ਜਿਹੜਾ ਉਪਾਅ ਆਪ ਜੀ ਨੇ ਕਰਨਾ ਹੈ ਉਹ ਜਿੰਨਾ ਛੇਤੀ ਹੋ ਸਕੇ ਕਰ ਲਵੋ।
ਇਤ ਤੁਰਕਾਨੇ ਕੋ ਸਭ ਜੋਰ।
ਇੱਧਰ ਸਾਰੇ ਤੁਰਕਾਨੇ ਦਾ ਬੜਾ ਵੱਡਾ ਜ਼ੋਰ ਹੈ, ਇਹ ਸਾਰੇ ਤੁਰਕ ਹੀ ਰਲ ਕੇ ਆਪ ਜੀ ਤੇ ਆਪਣਾ ਜ਼ੋਰ ਪਾਉਣਾ ਚਾਹੁੰਦੇ ਹਨ।
ਲਖੋ ਪ੍ਰਭੂ ਆਇਓ ਤੁਮ ਔਰ।
ਹੇ ਪ੍ਰਭੂ ਜੀ ਸਮਝ ਲੋ ਬਸ ਵੀ ਇਹ ਤੁਹਾਡੇ ਵੱਲ ਆ ਹੀ ਰਹੇ ਨੇ, ਤੁਹਾਡੇ ਤੱਕ ਪਹੁੰਚ ਹੀ ਰਹੇ ਹਨ।
ਇਤਿਆਦਿਕ ਲਿਖ ਸੰਗਤ ਅਰਜ਼ੀ।
ਏਦਾਂ ਸੰਗਤ ਨੇ ਬਹੁਤ ਸਾਰੀਆਂ ਅਰਜ਼ੀਆਂ, ਬੇਨਤੀਆਂ ਚਿੱਠੀ ਦੇ ਵਿੱਚ ਲਿਖੀਆਂ ਹਨ।
ਕਰੀ ਪਠਾਵਨ ਟਿਗ ਸਤ ਗੁਰ ਜੀ।
ਔਰ ਇੱਕ ਗੁਰਸਿੱਖ ਸੇਵਾਦਾਰ ਨੂੰ ਜਿਹੜਾ ਛੇਤੀ ਨਾਲ ਤੁਰ ਕੇ ਜਾ ਸਕੇ ਉਹਦੇ ਹੱਥੋਂ ਚਿੱਠੀ ਕਲਗੀਧਰ ਜੀ ਦੇ ਪਾਸ ਸ੍ਰੀ ਅਨੰਦਪੁਰ ਸਾਹਿਬ ਭੇਜੀ ਹੈ।
ਸਰੇ ਦੀਵਾਨ ਪੜੀ ਸੁਣ ਕਰਕੇ।
ਕਹਿੰਦੇ ਉਹ ਚਿੱਠੀ ਮਹਾਰਾਜ ਜੀ ਦੇ ਦੀਵਾਨ ਚ ਪਹੁੰਚੀ ਹੈ ਤੇ ਲੈ ਕੇ ਉਹ ਚਿੱਠੀ ਪੜੀ ਗਈ।
ਤੁਰਕ ਸੈਨ ਉਮੜੀ ਇਤ ਚਰਕੇ।
ਪੜਿਆ ਕਿ ਤੁਰਕਾਂ ਦੀ ਸੈਨਾ ਸਰਹੰਦ ਸ਼ਹਿਰ ਤੋਂ ਚੜ ਕੇ ਆ ਰਹੀ ਹੈ, ਸੂਬੇ ਸਰਹੰਦ ਦੀ ਫੌਜ ਨਾਲ ਹੈ, ਔਰ ਉਧਰੋਂ ਦਿੱਲੀ ਤੋਂ ਆਈ ਹੋਈ ਫੌਜ ਵੀ ਨਾਲ ਹੈ।
ਸੁਨ ਕਲਗੀ ਤਰ ਕ੍ਰੋਧ ਵਿਸਾਲੇ।
ਜਦੋਂ ਤੁਰਕਾਂ ਦੀ ਫੌਜ ਦੀ ਆਮਦ ਕਲਗੀਆਂ ਵਾਲੇ ਪਾਤਸ਼ਾਹ ਨੇ ਸੁਣੀ, ਗੁਰਦੇਵ ਦੀਆਂ ਭੌਹਾਂ ਚੜੀਆਂ, ਅੱਖਾਂ ਲਾਲ ਸੁਰਖ ਹੋਈਆਂ, ਮੁਛਹਿਰੇ ਪਾਤਸ਼ਾਹ ਜੀ ਨੇ ਹੱਥਾਂ ਨਾਲ ਚੜਾਏ ਹਨ, ਬੁੱਲ ਫਰਕੇ ਹਨ।
ਸਭ ਮਹਿ ਕਹੀ ਗਿਰਾ ਇਸ ਟਾਲੇ।
ਗਰੀਬਨ ਵਾਜ ਪਾਤਸ਼ਾਹ ਜੀ ਭਾਰੀ ਬੀਰ ਰਸ ਦੇ ਵਿਚ ਬੋਲੇ, ਆਪਣੇ ਖਾਲਸੇ ਨੂੰ ਸੰਬੋਧਨ ਕਰਦਿਆਂ ਕਹਿਣ ਲੱਗੇ,
ਮੈਂ ਤੁਰਕਾਨਾ ਸਕਲ ਖਪਾਵੋ।
ਖਾਲਸਾ ਜੀ, ਮੈਂ ਇਹਨਾਂ ਤੁਰਕਾਨਾ ਨੂੰ, ਆ ਜਿਹੜੇ ਤੁਰਕ ਚੜ ਕੇ ਆ ਰਹੇ ਨੇ ਮਲੇਛ, ਇਹਨਾਂ ਮਲੇਛਾਂ ਨੂੰ ਖਪਾਉਣਾ ਹੈ।
ਰਾਜ ਤੇਜ ਜਗ ਬਿਖੈ ਉਠਾਵੋ।
ਇਹਨਾਂ ਦਾ ਰਾਜ, ਇਹਨਾਂ ਦਾ ਤੇਜ ਹਿੰਦੁਸਤਾਨ ਦੀ ਧਰਤੀ ਤੋਂ ਉਠਾ ਕੇ, ਇਹਨਾਂ ਦੇ ਰਾਜ ਭਾਗ ਦੀਆਂ ਜੜਾਂ ਪੁੱਟ ਕੇ ਮੈਂ ਖਾਰੇ ਸਮੁੰਦਰ ਵਿਚ ਸੁੱਟ ਦੇਣੀਆਂ ਹਨ।
ਕਰ ਕਰ ਕੂਰੇ ਮਾਰਨ ਕਰੋ।
ਇਹਨਾਂ ਨੂੰ ਝੂਠੇ ਥਾਂ ਸਾਬਤ ਕਰ ਕਰਕੇ, ਹਰ ਜਗ੍ਹਾ ਤੇ ਕੂੜੇ ਸਾਬਤ ਕਰ ਕਰਕੇ ਇਹਨਾਂ ਦੇ ਨਾਲ ਲੜ ਕੇ ਇਹਨਾਂ ਨੂੰ ਮਾਰਨਾ ਹੈ। ਕੂੜੇ ਸਾਬਤ ਕਿਵੇਂ ਕਰਨਾ? ਕਿਉਂਕਿ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੇ ਵੱਡਿਆਂ ਨੂੰ ਰਾਜ ਦਿੱਤਾ ਸੀ, ਕਿਹਾ ਸੀ ਇਹ ਰਾਜ ਉਦੋਂ ਤੱਕ ਰਹੂਗਾ ਤੁਹਾਡੇ ਕੋਲ ਜਦੋਂ ਤੱਕ ਤੁਸੀਂ ਗੁਰੂ ਘਰ ਤੇ ਚੜ ਕੇ ਨਹੀਂ ਆਓਗੇ। ਹੁਣ ਆ ਰਹੇ ਨੇ ਗੁਰੂ ਘਰ ਤੇ ਚੜ ਕੇ ਤੇ ਇਹਨਾਂ ਦਾ ਰਾਜ ਸਮਾਪਤ ਕਰਾਂਗੇ, ਇਹਨਾਂ ਨੂੰ ਝੂਠੇ ਕਰ ਕਰਕੇ ਮਾਰਾਂਗੇ।
ਔਜ ਵਿਸਾਲ ਸਰਬ ਪਰ ਹਰੋ।
ਇਹਨਾਂ ਦੀ ਜਿੱਡੀ ਵੱਡੀ ਮਰਜ਼ੀ ਫੌਜ ਆ ਜਾਏ ਖਾਲਸਾ ਜੀ, ਫੌਜ ਦਾ ਕੋਈ ਸੂਰਮਾ ਇਹਨਾਂ ਦਾ ਜਿਉਂਦਾ ਵਾਪਸ ਨਹੀਂ ਜਾਣ ਦੇਣਾ।
ਹਤੋ ਖਾਲਸਾ ਸ਼ਸਤਰ ਗਹਿ ਗਹਿ।
ਖਾਲਸਾ ਜੀ, ਸ਼ਸਤਰ ਪਕੜ ਕੇ ਜਿੰਨੇ ਮਾਰ ਸਕਦੇ ਹੋ ਵੈਰੀਆਂ ਨੂੰ ਓਨੇ ਮਾਰੋ, ਜਿੰਨੇ ਜੰਗ ਦੇ ਮੈਦਾਨ ਵਿਚ ਇਹਨਾਂ ਨੂੰ ਕੱਟ ਸਕਦੇ ਹੋ ਕੱਟ ਕੱਟ ਕੇ ਡੱਕਰੇ ਕਰ ਦਿਓ। ਸ਼ਸਤਰ ਪਕੜ ਕੇ ਆਪਣੀਆਂ ਰੀਝਾਂ ਲਾ ਲਵੋ, ਏਦਾਂ ਵਾਢੀ ਪਾਓ ਜਿਵੇਂ ਜ਼ਿਮੀਂਦਾਰ ਫਸਲ ਪੱਕੇ ਤੇ ਵਾਢੀ ਪਾਉਂਦੇ ਆ ਤੇ ਵੱਢ ਵੱਢ ਕੇ ਫਸਲ ਸੁੱਟੀ ਜਾਂਦੇ ਆ, ਏਦਾਂ ਇਹਨਾਂ ਨੂੰ ਵੱਢ ਵੱਢ ਕੇ ਡੱਕਰੇ ਕਰ ਦਿਓ।
ਹਿੰਦੂ ਤੁਰਕ ਆਪਣ ਰਿਪ ਲਹਿ ਲਹਿ।
ਕਹਿੰਦੇ ਇਹ ਦੁਸ਼ਮਣ ਨੇ ਖਾਲਸੇ ਦੇ, ਉਧਰੋਂ ਪਹਾੜੀ ਰਾਜੇ ਚੜ ਕੇ ਆ ਰਹੇ ਨੇ, ਉਹ ਵੀ ਖਾਲਸੇ ਦੇ ਦੁਸ਼ਮਣ ਹਨ। ਇਹ ਤੁਰਕ ਇਹ ਵੀ ਖਾਲਸੇ ਦੇ ਦੁਸ਼ਮਣ ਨੇ, ਇਹਨਾਂ ਨੂੰ ਆਪਣੇ ਦੁਆਖੀ ਤੇ ਦੁਸ਼ਮਣ ਜਾਣ ਜਾਣ ਕੇ ਮਾਰੋ।
ਕਰਤੋ ਹੁਤੇ ਪ੍ਰਭ ਇਸ ਵਿਦਪਾਤੀ।
ਏਦਾਂ ਸਤਿਗੁਰੂ ਜੀ ਬਚਨ ਕਰ ਹੀ ਰਹੇ ਸਨ,
ਇਤਨੇ ਮਹਿ ਆਇਓ ਕਰ ਪਾਤੀ।
ਇਹਨੇ ਨੂੰ ਇੱਕ ਚਿੱਠੀ ਹੋਰ ਆ ਪਹੁੰਚੀ, ਚਿੱਠੀ ਲੈ ਕੇ ਸੇਵਾਦਾਰ ਆਇਆ,
ਲਵਪੁਰ ਕੀ ਸੰਗਤ ਕਰ ਜੋਰੇ।
ਇਹ ਚਿੱਠੀ ਕਿੱਥੋਂ ਆਈ ਜੀ? ਇਹ ਚਿੱਠੀ ਆਈ ਲਾਹੌਰ ਸ਼ਹਿਰ ਤੋਂ, ਕਿਉਂਕਿ ਲਾਹੌਰ ਤੋਂ ਵੀ ਤੁਰਕਾਂ ਦੀ ਫੌਜ ਚੜ ਕੇ ਆ ਰਹੀ ਸੀ। ਲਾਹੌਰ ਦੀ ਸੰਗਤ ਨੇ ਚਿੱਠੀ ਲਿਖ ਕੇ ਭੇਜੀ ਹੈ,
ਅਬ ਬੰਧਨ ਕਰ ਬਰਨ ਨਿਹੋਰੇ।
ਸੰਗਤ ਲਾਹੌਰ ਦੀ ਨੇ ਚਿੱਠੀ ਲਿਖੀ, ਬੇਨਤੀ ਕੀਤੀ, ਗਰੀਬ ਨਵਾਜ ਕਲਗੀਆਂ ਵਾਲੇ ਸਾਹਿਬ, ਲਾਹੌਰ ਦੀ ਸਮੁੱਚੀ ਸੰਗਤ ਵੱਲੋਂ ਆਪ ਜੀ ਦੇ ਚਰਨਾਂ ਤੇ ਨਮਾਮ, ਆਪ ਜੀ ਨੇ ਨਮਸਕਾਰ ਪ੍ਰਵਾਨ ਕਰਨ, ਆਪ ਜੀ ਦੇ ਚਰਨਾਂ ਤੇ ਬੰਦਨਾ, ਆਪ ਜੀ ਨੇ ਚਰਨ ਬੰਦਨਾ ਪ੍ਰਵਾਨ ਕਰਨੀ।
ਲਿਖੀ ਪੱਤ੍ਰਿਕਾ ਪਠ ਅਹਿਵਾਲ।
ਕਹਿੰਦੇ ਜੋ ਚਿੱਠੀ ਲਿਖੀ ਸੀ ਲਾਹੌਰ ਦੀ ਸੰਗਤ ਨੇ, ਉਹਦਾ ਸਾਰਾ ਅਹਿਵਾਲ ਪੜਿਆ।
ਜਾਣ ਲੀਜੀਐ ਆਪ ਕਿਰਪਾਲ।
ਹੇ ਪਰਮ ਕਿਰਪਾਲੂ ਦਿਆਲੂ ਸਤਿਗੁਰੂ ਜੀ, ਆਪ ਜੀ ਚੰਗੀ ਤਰ੍ਹਾਂ ਜਾਣ ਲਵੋ ਕਿ ਲਾਹੌਰ ਤੋਂ ਵੀ ਸੰਗਤ ਨੇ ਆਪ ਜੀ ਨੂੰ ਚਿੱਠੀ ਭੇਜੀ ਹੈ।
ਲੇਕਰ ਹਾਥ ਗ੍ਰੰਥੀ ਬਾਚੀ।
ਗ੍ਰੰਥੀ ਦਾ ਮਤਲਬ ਜਿਹੜਾ ਪੜ੍ਹਨ ਵਾਲਾ ਸੀ, ਪਾਠੀ, ਉਹਨੇ ਲੈ ਕੇ ਉਹ ਚਿੱਠੀ ਪੜ੍ਹ ਕੇ ਸੁਣਾਈ।
ਪ੍ਰਥਮੇ ਖੁਸ਼ੀ ਗੁਰੂ ਤੇ ਜਾਚੀ।
ਪਹਿਲਾਂ ਸਤਿਗੁਰਾਂ ਦੀਆਂ ਖੁਸ਼ੀਆਂ ਮੰਗੀਆਂ ਲਾਹੌਰ ਦੀ ਸੰਗਤ ਨੇ।
ਲਵਪੁਰ ਕੋ ਸੂਬਾ ਬਲ ਭਾਰੀ।
ਮਹਾਰਾਜ ਲਾਹੌਰ ਦਾ ਸੂਬੇਦਾਰ ਜ਼ਬਰਦਸਤ ਖਾਨ ਬੜਾ ਭਾਰੀ, ਬੜਾ ਬਲਵਾਨ, ਬੜਾ ਤਾਕਤਵਰ ਸੂਬੇਦਾਰ ਹੈ।
ਜ਼ਬਰਦਸਤ ਖਾਂ ਕੀ ਨਸ ਤਿਆਰੀ।
ਇਸ ਮਲੇਸ਼ ਦਾ ਨਾਮ ਹੈ ਜ਼ਬਰਦਸਤ ਖਾਨ। ਮਹਾਰਾਜ ਜਿਵੇਂ ਦਾ ਨਾਮ ਹੈ ਉਦਾਂ ਹੀ ਇਹ ਜਰਵਾਣਾ, ਜਬਰ ਕਰਨ ਵਾਲਾ ਹੈ।
ਨਿਕਟ ਦੂਰ ਕੀ ਚਮੂ ਬਟੋਰੀ।
ਇਹਨੇ ਆਪਣੇ ਨੇੜੇ ਦੂਰ ਦੀ ਜਿੰਨੀ ਫੌਜ ਸੀ, ਲਾਹੌਰ ਦੇ ਅਧੀਨ ਮੁਲਤਾਨ ਵੀ ਆਉਂਦਾ, ਲਾਹੌਰ ਦੇ ਅਧੀਨ ਪਿਸ਼ਾਵਰ ਵੀ ਆਉਂਦਾ, ਪਿਸ਼ਾਵਰ ਤੱਕ ਦੀ ਜਿਹੜੀ ਫੌਜ ਸੀ, ਨੇੜੇ ਦੂਰ ਦੀ ਜਿੰਨੀ ਇਹਦੀ ਫੌਜ ਸੀ, ਲਾਹੌਰ ਦੇ ਸੂਬੇਦਾਰ ਜਬਰਦਸਤ ਖਾਨ ਨੇ ਉਹ ਸਾਰੀ ਫੌਜ ਇਕੱਠੀ ਕੀਤੀ ਹੈ।
ਆਇਓ ਚਹਿਤ ਆਪ ਕੀ ਔਰੀ,
ਔਰੇ ਸਾਰੀ ਫੌਜ ਇਕੱਠੀ ਕਰਕੇ ਹੁਣ ਆਪ ਜੀ ਵਾਲੇ ਪਾਸੇ ਆ ਰਿਹਾ ਆਨੰਦਪੁਰ ਸਾਹਿਬ।
ਛੋਟੀ ਵੱਡੀ ਤੋਪ ਸੰਗ ਲੀਨ,
ਇਹਦੇ ਨਾਲ ਛੋਟੀਆਂ ਤੇ ਵੱਡੀਆਂ ਤੋਪਾਂ ਵੀ ਆਪਣੀਆਂ ਲੈ ਕੇ ਆ ਰਿਹਾ।
ਕੂਚ ਆਜਪੁਰ ਤੇ ਕਰ ਦੀਨ,
ਅੱਜ ਹੀ ਇਹਨੇ ਲਾਹੌਰ ਸ਼ਹਿਰ ਤੋਂ ਕੂਚ ਕੀਤੀ ਆ, ਬਸ ਕੁਝ ਦਿਨਾਂ ਵਿਚ ਹੀ ਤੁਹਾਡੇ ਕੋਲ ਪਹੁੰਚ ਜਾਏਗਾ।
ਸੁਣੀ ਸਭਾ ਮਹਿ ਹਰਖੇ ਸਿੰਘ,
ਜਦੋਂ ਲਾਹੌਰ ਤੋਂ ਵੀ ਦੁਸ਼ਮਣ ਦੀ ਫੌਜ ਦੀ ਆਵਾਜ਼ ਸੁਣੀ, ਜਿੰਨੇ ਸਿੰਘ ਸੀ ਤਿਆਰ ਬਰਤਿਆਰ ਬੜੇ ਖੁਸ਼ ਹੋਏ। ਖਾਲਸਾ ਜੀ, ਰਣ ਭੂਮੀ ਤੇ ਜੰਗ ਦੇ ਮੈਦਾਨ ਦੀ ਖਬਰ ਸੁਣ ਕੇ, ਦੁਸ਼ਮਣ ਦੀ ਆਮਦ ਸੁਣ ਕੇ ਸੂਰਮੇ ਨੂੰ ਚਾਅ ਚੜਦਾ ਵੀ ਆਵੇ, ਰੀਝ ਨਾਲ ਅੱਗੋਂ ਸਵਾਗਤ ਕਰਾਂਗੇ। ਜਿੰਨੇ ਸਿੰਘ ਸਨ ਕਹਿੰਦੇ ਬੜਾ ਚਾਅ ਚੜ ਗਿਆ, ਜਕਾਰੇ ਗਜਾਉਣ ਲੱਗੇ ਸਿੰਘ, ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਨਾਲ ਰਣ ਭੂਮੀ ਚ ਵੈਰੀਆਂ ਨਾਲ ਲੋਹਾ ਲੈ ਕੇ ਲੜਾਂਗੇ।
ਮ੍ਰਿਗਨ ਆਮਦਨ ਤੇ ਜਿਮ ਸਿੰਘ,
ਕਹਿੰਦੇ ਏਦਾਂ ਖੁਸ਼ ਹੋਏ ਸਿੰਘ ਜਿਵੇਂ ਹਿਰਨ ਦੀ ਆਮਦ ਵੇਖ ਕੇ ਬੱਬਰ ਸ਼ੇਰ ਖੁਸ਼ ਹੁੰਦਾ। ਹਿਰਨ ਵੇਖ ਕੇ ਨਾ ਵੀ ਹਿਰਨ ਆਉਂਦਾ ਹੋਵੇ ਤੇ ਵੇਖ ਕੇ ਸ਼ੇਰ ਖੁਸ਼ ਹੁੰਦਾ ਵੀ ਆ ਗਈ ਆ ਮੇਰੀ ਖੁਰਾਕ, ਵੀ ਆਉਂਦੇ ਨੂੰ ਧਰਤ ਬਣਾ ਆਪਣੇ ਪੰਜਿਆਂ ਥੱਲੇ। ਕਹਿੰਦੇ ਏਦਾਂ ਤੁਰਕਾਂ ਦੀ ਆਮਦ ਸੁਣ ਕੇ ਸਿੰਘ ਬੜੇ ਖੁਸ਼ ਹੋਏ।
ਸ੍ਰੀ ਗੋਬਿੰਦ ਸਿੰਘ ਬਹੁਤ ਕਰਾਈ,
ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਪੂਰਨ ਤੌਰ ਤੇ ਤਕੜਾਈ ਕਰਵਾਈ ਹੈ ਕਿ ਦੁਸ਼ਮਣ ਦੀ ਫੌਜ ਨੂੰ ਕਿਵੇਂ ਰੋਕਣਾ, ਕਿਹੜੇ ਪਾਸਿਓਂ ਰੋਕਣਾ, ਕਿਧਰੋਂ ਕਿਧਰੋਂ ਆਨੰਦਪੁਰ ਸਾਹਿਬ ਦੇ ਰਸਤੇ ਨੇ, ਉਹਨਾਂ ਰਸਤਿਆਂ ਦੇ ਉੱਤੇ ਚੌਂਕੀਆਂ ਬਿਠਾਈਆਂ ਹਨ।
ਗਏ ਸ਼ਸਤਰ ਸੁਪਟਨ ਸਮੁਦਾਈ,
ਜਿੰਨੇ ਯੋਧੇ ਨੇ ਸਾਰਿਆਂ ਨੂੰ ਵਧੀਆ ਵਧੀਆ ਸ਼ਸਤਰ ਜਿਹੜੇ ਜੰਗ ਦੇ ਮੈਦਾਨ ਵਿਚ ਕੰਮ ਆਵਣ, ਇਹੋ ਜੇ ਸ਼ਸਤਰ ਅਸਤਰ ਗੁਰਦੇਵ ਨੇ ਵੰਡੇ ਹਨ।
ਹਿਰਦੇ ਵੀਰ ਰਸ ਸਭ ਕੇ ਜਾਗਾ,
ਜਿੰਨੇ ਮਹਾਰਾਜ ਜੀ ਦੇ ਯੋਧੇ ਸਾਰਿਆਂ ਵਿਚ ਵੀਰ ਰਸ ਖੌਲਿਆ ਹੈ, ਵੀਰ ਰਸ ਜਾਗਿਆ ਹੈ, ਵੀਰ ਰਸ ਜਾਗਣ ਨਾਲ ਡੌਲੇ ਫਰਕਣ ਲੱਗੇ ਹਨ।
ਕਹਿ ਪਰਸ ਪਰ ਹਮ ਬੜ ਪਾਗਾ,
ਆਪਸ ਵਿਚ ਗੱਲਾਂ ਕਰਦੇ ਆ ਸਿੰਘ, ਕਹਿੰਦੇ ਸਾਡੇ ਅਹੋ ਭਾਗ ਸਾਡੇ ਵੱਡੇ ਭਾਗ ਹਨ।
ਜੀਤ ਹੈ ਸ਼ਤਰਨ ਸੁਖ ਜਸ ਪਾਵ ਹੈ,
ਕਿ ਜੰਗ ਦੇ ਮੈਦਾਨ ਵਿਚ ਦੁਸ਼ਮਣ ਨਾਲ ਲੜ ਕੇ ਜਿੱਤਾਂਗੇ ਔਰ ਜਸ ਪ੍ਰਾਪਤ ਕਰਾਂਗੇ, ਸੋਭਾ ਪ੍ਰਾਪਤ ਕਰਾਂਗੇ।
ਖੁਸ਼ੀ ਕਰਹਿ ਪ੍ਰਭ ਜੋ ਹਮ ਪਾਵ ਹੈ,
ਕਹਿੰਦੇ ਜਦੋਂ ਜੰਗ ਦੇ ਮੈਦਾਨ ਚ ਦੁਸ਼ਮਣ ਨਾਲ ਲੜਾਂਗੇ, ਸਤਿਗੁਰੂ ਕਲਗੀਧਰ ਜੀ ਸਾਡੇ ਤੇ ਖੁਸ਼ੀਆਂ ਕਰਨਗੇ, ਇਹ ਸਾਡੇ ਵੱਡੇ ਭਾਗ ਨੇ। ਸਾਡੇ ਵੱਡੇ ਭਾਗ ਤਾਂ ਨੇ ਕਿਉਂਕਿ ਜਵੇਂ ਜੰਗ ਦੇ ਮੈਦਾਨ ਚ ਦੁਸ਼ਮਣ ਨਾਲ ਲੜਾਂਗੇ, ਸਤਿਗੁਰੂ ਕਲਗੀਧਰ ਜੀ ਦੀਆਂ ਸਾਡੇ ਤੇ ਖੁਸ਼ੀਆਂ ਹੋਣਗੀਆਂ, ਮਿਹਰਾਮਤਾਂ ਹੋਣਗੀਆਂ।
ਜੇ ਗੁਰ ਹਿਤ ਅਬ ਤਜਹਿ ਸਰੀਰ,
ਜੇ ਸਤਿਗੁਰੂ ਜੀ ਦੇ ਨਿਮਿਤ ਜੰਗ ਦੇ ਮੈਦਾਨ ਚ ਲੜ ਕੇ ਸ਼ਹੀਦੀ ਪਾ ਜਾਵਾਂਗੇ, ਇਹ ਸਰੀਰ ਤਿਆਗ ਕੇ ਗੁਰੂ ਲੇਖੇ ਲਾ ਜਾਵਾਂਗੇ।
ਮਾਰਨ ਮਰਨ ਤਰਹਿ ਰਣਬੀਰ,
ਔਰ ਜੰਗ ਦੇ ਮੈਦਾਨ ਵਿਚ ਮਾਰਨਾ ਤੇ ਮਰਨਾ ਕਰਾਂਗੇ।
ਸਤਿਗੁਰ ਹੋਏ ਪਰਲੋਕ ਸਹਾਏ,
ਤੇ ਸਤਿਗੁਰੂ ਜੀ ਅੱਗੇ ਸਾਡੀ ਪਰਲੋਕ ਵਿਚ ਵੀ ਬਾਂਹ ਫੜ ਦੇਣਗੇ। ਜੇ ਸ਼ਹੀਦੀ ਪਾਵਾਂਗੇ ਜੰਗ ਦੇ ਮੈਦਾਨ ਚ ਲੜ ਕੇ, ਤਾਂ ਸਤਿਗੁਰੂ ਜੀ ਅੱਗੇ ਪਰਲੋਕ ਵਿਚ ਵੀ ਸਾਡੀ ਸਹਾਇਤਾ ਕਰਨਗੇ।
ਥਿਰ ਹੈ ਉੱਚ ਪਦਵੀ ਕੋ ਪਾਏ,
ਔਰ ਉੱਚੀ ਪਦਵੀ ਤੇ ਥਿਰ ਹੋਵਾਂਗੇ, ਉੱਚੀ ਪਦਵੀ ਤੇ ਟਿਕ ਕੇ ਸਨਮਾਨ ਪ੍ਰਾਪਤ ਕਰਾਂਗੇ।
ਕੇਚਿਤ ਕਰ ਉਰ ਹਰਖ ਮਹਾਨੇ,
ਏਦਾਂ ਬਹੁਤ ਸਾਰੇ ਸਿੰਘ ਆਪਸ ਵਿਚ ਗੱਲਾਂ ਕਰਦੇ ਬੜੇ ਖੁਸ਼, ਲਾਲੀਆਂ ਚੜ ਗਈਆਂ ਜਿਵੇਂ ਵਿਆਹ ਦਾ ਦਿਨ ਆਉਣਾ ਹੋਵੇ। ਕਹਿੰਦੇ ਜਿਵੇਂ ਵਿਆਹ ਦਾ ਦਿਨ ਆਉਂਦਾ ਵੇਖ ਕੇ ਲਾੜੇ ਦੇ ਮੂੰਹ ਤੇ ਲਾਲੀ ਆ ਜਾਂਦੀ ਹੈ। ਏਦਾਂ ਰਣ ਭੂਮੀ ਦੇ ਜੰਗ ਦੇ ਮੈਦਾਨ ਦੀ ਖਬਰ ਸੁਣ ਸੁਣ ਕੇ ਸਿੰਘਾਂ ਦੇ ਚਿਹਰਿਆਂ ਤੇ ਲਾਲੀਆਂ ਆ ਗਈਆਂ ਹਨ।
ਕੀਨੇ ਆਪਣ ਕੇਸਰੀ ਬਾਣੇ,
ਕਈ ਸਿੰਘਾਂ ਨੇ ਸਰੀਰਾਂ ਤੇ ਕੇਸਰੀ ਰੰਗ ਦੇ ਬਾਣੇ, ਕੇਸਰੀ ਰੰਗ ਦੇ ਚੋਲੇ ਆਪਣੇ ਸਰੀਰਾਂ ਤੇ ਧਾਰਨ ਕੀਤੇ ਹਨ।
ਕਿਨਹੋ ਤਿਲੋਨਾ ਅਰਨ ਸਰੀਰ,
ਤਿਲੋਨਾ ਕਹਿੰਦੇ ਨੇ ਸੁਰਮਈ ਰੰਗ, ਜਿਹਨੂੰ ਆਪ ਕਰਕੇ ਆਪਾਂ ਨੀਲਾ ਕਹਿ ਦਿੰਦੇ ਹਾਂ। ਕਹਿੰਦੇ ਸੁਰਮਈ ਰੰਗ ਦੇ, ਨੇਵੀ ਬਲਿਊ ਦਾ ਥੋੜਾ ਜਿਹਾ ਰੰਗ ਭਾਸਦਾ ਹੈ, ਉਹਨੂੰ ਸੁਰਮਈ ਰੰਗ ਕਹਿ ਦਿੰਦੇ ਹਨ। ਕਹਿੰਦੇ ਸੁਰਮਈ ਰੰਗ ਦੇ ਬਾਣੇ, ਨੀਲੇ ਰੰਗ ਦੇ ਬਾਣੇ, ਉਹ ਖਾਲਸੇ ਨੇ ਕਈ ਸਿੰਘਾਂ ਨੇ ਸਰੀਰਾਂ ਤੇ ਸਜਾਏ ਹਨ,
ਜੂਜਨ ਜੰਗ ਧਰੇ ਤਨ ਚੀਰ,
ਔਰ ਸਰੀਰ ਤੇ ਬੜੇ ਸੋਹਣੇ ਬਸਤਰ ਧਾਰਨ ਕਰਦੇ ਸਜਦੇ ਧਜਦੇ ਕਿ ਜੰਗ ਦੇ ਮੈਦਾਨ ਚ ਜੂਝ ਕੇ ਸ਼ਹੀਦ ਹੋਣਾ, ਮੌਤ ਰੂਪੀ ਲਾੜੀ ਵਿਆਹਣੀ ਹੈ, ਸ਼ਹੀਦੀ ਪ੍ਰਾਪਤ ਕਰਨੀ ਹੈ ਤੇ ਸ਼ਹਾਦਤ ਦਾ ਜਾਮ ਪ੍ਰਾਪਤ ਕਰਨ ਲਈ ਪੂਰਾ ਚਾਹ ਹੈ ਯੋਧਿਆਂ ਦੇ ਅੰਦਰ।
ਚਾਰ ਦਿਵਸ ਕਿਆ ਜਗ ਮਹਿ ਜੀਵਨ,
ਕਹਿੰਦੇ ਚਾਰ ਦਿਨਾਂ ਦਾ ਜੀਵਣਾ ਜਗਤ ਵਿੱਚ ਕੀ ਹੈ, ਜੇ ਜੀਵਣਾ ਹੈ ਸੰਸਾਰ ਵਿੱਚ ਚਾਰ ਦਿਨਾਂ ਦੀ ਜ਼ਿੰਦਗੀ ਹੈ ਕੀ ਹੈ,
ਕਿਉਂ ਨਾ ਲੇਹ ਪਦ ਆਨੰਦ ਥੀਵਨ,
ਚਾਰ ਦਿਨਾਂ ਦੇ ਇਸ ਜੀਵਨ ਵਿੱਚ ਲੜ ਕੇ ਉੱਚੀ ਪਦਵੀ ਮਿਲਦੀ ਹੋਵੇ, ਸ਼ਹੀਦੀ ਪ੍ਰਾਪਤ ਕਰਕੇ ਪਰਮ ਪਦਵੀ ਮਿਲਦੀ ਹੋਵੇ, ਕਹਿੰਦੇ ਫਿਰ ਕਿਉਂ ਨਾ ਲਈਏ, ਮਰ ਤਾਂ ਜਾਣਾ ਹੀ ਹੈ, ਅੱਜ ਨਹੀਂ ਚਾਰ ਦਿਨਾਂ ਨੂੰ ਮਰਨਾ ਹੀ ਹੈ, ਜੇ ਜੰਗ ਦੇ ਮੈਦਾਨ ਚ ਲੜ ਕੇ ਸ਼ਹੀਦੀ ਪਾਵਾਂਗੇ ਤਾਂ ਪਰਮ ਪਦਵੀ ਵੀਰ ਗਤੀ ਸੂਰਮ ਗਤੀ ਨੂੰ ਪ੍ਰਾਪਤ ਹੋਵਾਂਗੇ।
ਵਿਖੋ ਮਹਾਭਾਰਤ ਕੇ ਰਾਜੇ,
ਕਹਿੰਦੇ ਮਹਾਭਾਰਤ ਦਾ ਜੰਗ ਹੋਇਆ ਸੀ ਬੜਾ ਵੱਡਾ, ਉਦੋਂ ਬੜੇ ਬੜੇ ਵੱਡੇ ਰਾਜੇ ਰਣ ਭੂਮੀ ਚ ਲੜੇ ਸਨ,
ਬਾਛਤ ਸੁਰਗ ਲੜੇ ਕੁਲ ਲਾਜੇ,
ਆਪਣੀ ਕੁਲ ਦੀ ਲਾਜ ਨੂੰ ਜਾਣਦਿਆਂ ਸਵਰਗ ਦੀ ਇੱਛਾ ਰੱਖ ਕੇ ਲੜੇ ਸਨ, ਜੂਝੇ ਸਨ,
ਨਿਰਸੰਸੈ ਸੁਰ ਲੋਕ ਸਿਧਾਰੇ,
ਔਰ ਉਹ ਯੋਧੇ ਲੜ ਕੇ ਨਿਰਸੰਸੇ ਪਰਲੋਕ ਵਿਚ ਗਏ, ਸੁਰ ਲੋਕ ਨੂੰ ਗਏ,
ਜਨਮ ਮਰਨ ਕੇ ਕਸ਼ਟ ਨਿਵਾਰੇ,
ਉਹਨਾਂ ਨੇ ਆਪਣੇ ਜਨਮ ਤੇ ਮਰਨ ਦੇ ਕਸ਼ਟ ਨਿਵਾਰ ਲਏ,
ਕਹਾ ਜਗਤ ਸੁਖ ਦੁਆ ਦਿਨ ਕੇਰਾ,
ਆ ਜਗਤ ਦੇ ਸੁਖ ਦੋ ਦਿਨਾਂ ਦੇ ਹਨ, ਕੀ ਹਨ, ਕਦੇ ਬਿਨਸ ਜਾਣ ਕਦੋਂ ਸਮਾਪਤ ਹੋ ਜਾਣ, ਸੰਸਾਰ ਦੇ ਸੁਖ ਦੋ ਦਿਨਾਂ ਦੇ ਹਨ,
ਨਿਸ਼ਚੈ ਮਰਨ ਅੰਤ ਕੀ ਬੇਰਾ,
ਅੰਤ ਨੂੰ ਤਾਂ ਮਰਨਾ ਹੀ ਹੈ, ਨਿਸ਼ਚੇ ਮਰਨਾ ਤਾਂ ਹੈ ਹੀ ਹੈ, ਮਰਨ ਤੋਂ ਤਾਂ ਕੋਈ ਨਹੀਂ ਬਚ ਸਕਦਾ, ਮਰਨ ਨਾ ਬਾਂਚਿਆ ਜਾਈ, ਮਰਨ ਤੋਂ ਕੋਈ ਨਹੀਂ ਬਚ ਸਕਦਾ, ਮੌਤ ਤਾਂ ਆਉਣੀ ਆਉਣੀ ਹੈ,
ਪਰ ਕਰ ਮੰਚ ਪ੍ਰਾਨ ਕੋ ਤਿਆਗਨ,
ਪਲੰਗੇ ਤੇ ਪੈ ਕੇ ਹਾਰਟ ਅਟੈਕ ਦੇ ਨਾਲ ਜਾਂ ਕਿਸੇ ਹੋਰ ਬਿਮਾਰੀ ਨਾਲ ਤੜਫ ਕੇ ਮਰਨ ਨਾਲੋਂ ਚੰਗਾ ਜੰਗ ਦੇ ਮੈਦਾਨ ਚ ਜੂਝ ਕੇ ਮਰ ਜਾਣਾ,
ਆਯਤ ਧਾਰੀ ਤੇ ਬੜ ਪਾਗਨ,
ਕਹਿੰਦੇ ਸ਼ਸਤਰ ਧਾਰੀ ਹੋਵੇ ਤੇ ਪਲੰਗੇ ਤੇ ਪੈ ਕੇ ਮਰ ਜਾਏ, ਕਹਿੰਦੇ ਉਹਦੇ ਤੇ ਕਲੰਕ ਲੱਗਦਾ ਹੈ, ਸ਼ਸਤਰਧਾਰੀ ਯੋਧਾ ਹੋਵੇ ਉਹ ਤਾਂ ਰਣ ਭੂਮੀ ਚ ਲੜ ਕੇ ਜੂਝ ਕੇ ਮਰੇ, ਕਿਉਂਕਿ ਜੂਝਵੋ ਕਾਮ ਹੈ ਛਤਰਨ ਕੋ, ਕਛ ਜੋਗਨ ਸਿਉ ਨਹੀਂ ਕਾਮ ਲੜਾਈ, ਜੂਝਣਾ ਕੰਮ ਛਤਰੀਆਂ ਦਾ ਹੈ, ਯੋਧਿਆਂ ਦਾ ਹੈ, ਲੜਨੋ ਮਰਨੋ ਜੂਝਵੋ ਇਹ ਸੁਪਟਨ ਕੇ ਕਾਮ, ਕਹਿੰਦੇ ਲੜਨਾ ਮਰਨਾ ਤੇ ਜੂਝਣਾ ਇਹ ਸੁਪਟਾਂ ਦਾ ਸੂਰਮਿਆਂ ਦਾ ਯੋਧਿਆਂ ਦਾ ਕੰਮ ਹੈ,
ਰੁਕ ਹੈ ਕੰਠ ਕਫ ਤੇ ਦੁਖ ਪਾਵੇ,
ਕਹਿੰਦੇ ਪਲੰਗੇ ਤੇ ਪੈ ਕੇ ਮਰਨਾ ਬੁੱਢੇ ਹੋ ਕੇ ਗਲਾ ਭਰ ਜਾਏ ਬਲਗਮ ਨਾਲ, ਗੋਡੇ ਗੋਡੇ ਕਹਿੰਦੇ ਬਲਗਮ ਛਾਤੀ ਚ ਜੰਮ ਜਾਏ, ਅੱਖਾਂ ਚੋ ਦਿਸੇ ਨਾ, ਸਰੀਰ ਕੰਮ ਨਾ ਕਰੇ, ਏਦਾਂ ਥਰ ਥਰ ਕੰਬ ਕੇ ਰੁੰਝ ਰੁੰਝ ਕੇ ਮਰਨ ਨਾਲੋਂ ਚੰਗਾ ਜੰਗ ਦੇ ਮੈਦਾਨ ਚ ਸ਼ਹੀਦੀ ਪ੍ਰਾਪਤ ਕਰਕੇ ਸ਼ਹੀਦੀ ਪ੍ਰਾਪਤ ਕਰ ਲੈਣੀ,
ਤਜੈ ਮੂਤਰ ਮਲ ਨਹੀਂ ਨਹਾਵੇ,
ਕਹਿੰਦੇ ਨਹਾਣਾ ਵੀ ਨਸੀਬ ਨਾ ਹੋਵੇ, ਪਲੰਗੇ ਤੇ ਪਿਆ ਮੰਜੇ ਤੇ ਪਿਆ ਮਲ ਮੂਤਰ ਉੱਤੇ ਹੀ ਤਿਆਗ ਕਰੀ ਜਾਵੇ,
ਵਿਆਦ ਬਿਵਦ ਬਿਦ ਤਨ ਉਪਜਾਏ,
ਸਰੀਰ ਵਿੱਚ ਵਿਆਧੀਆਂ ਪੈਦਾ ਹੋ ਜਾਣ, ਰੋਗ ਇਕੱਠੇ ਹੋ ਜਾਣ, ਬਿਮਾਰੀਆਂ ਸਰੀਰ ਨੂੰ ਗ੍ਰਸ ਲੈਣ, ਫਿਰ ਵੀ ਤਾਂ ਮਰਨਾ ਹੀ ਹੈ,
ਬਰਖਨ ਮਾਸਨ ਦਿਨ ਦੁੱਖ ਪਾਏ,
ਪਤਾ ਨੀ ਕਿੰਨੇ ਸਾਲ ਮੰਜੇ ਤੇ ਪੈਣਾ ਪੈ ਜੇ, ਕਿੰਨੇ ਦਿਨ ਕਿੰਨੇ ਮਹੀਨੇ ਮੰਜੇ ਤੇ ਰੁੰਝ ਰੁੰਝ ਕੇ ਮਰਨਾ ਪੈ ਜਾਏ,
ਅਤ ਸੰਕਟ ਤੇ ਛੂਟੈ ਪ੍ਰਾਨ,
ਤੇ ਕਿੰਨੇ ਵੱਡੇ ਸੰਕਟ ਵਿੱਚ ਕਿੰਨੇ ਵੱਡੇ ਦੁੱਖ ਵਿੱਚ ਤਕਲੀਫ ਵਿੱਚ ਪ੍ਰਾਣ ਛੁੱਟਦੇ ਹਨ,
ਨਿਸ਼ਚੈ ਬਣੈ ਦੇਹ ਕੀ ਹਾਨ,
ਤੇ ਸਰੀਰ ਤਾਂ ਨਿਸ਼ਚੇ ਕਰਕੇ ਬਿਨਸਣਾ ਹੀ ਹੈ, ਤੜਫ ਤੜਫ ਕੇ ਵੀ ਤਾਂ ਮਰਨਾ ਹੀ ਹੈ,
ਯਾ ਤੇ ਜੰਗ ਵੀਰਤਾ ਕਰਕੇ,
ਇਸ ਕਰਕੇ ਸੂਰਬੀਰ ਬਹਾਦਰ ਯੋਧਿਓ ਜੰਗ ਦੇ ਮੈਦਾਨ ਵਿੱਚ ਵੀਰਤਾ ਨਾਲ ਸੂਰਬੀਰਤਾ ਨਾਲ ਰਣ ਭੂਮੀ ਚ ਲੜ ਕੇ ਮਰਨਾ ਇਹੀ ਸਾਡੇ ਭਾਗਾਂ ਵਿੱਚ ਲਿਖਿਆ, ਸਤਿਗੁਰੂ ਕਲਗੀਧਰ ਦਾ ਸ਼ੁਕਰਾਨਾ ਕਰੀਏ ਜਿਨ੍ਹਾਂ ਨੇ ਸਾਨੂੰ ਇਹੋ ਜਿਹੀ ਸੂਰਮਿਆਂ ਵਾਲੀ ਮੌਤ ਮਰਨ ਦਾ ਮੌਕਾ ਦਿੱਤਾ ਹੈ, ਇਹੋ ਜਿਹਾ ਅਵਸਰ ਪ੍ਰਦਾਨ ਕੀਤਾ, ਔਰ ਇਹੋ ਜਿਹੇ ਮੌਕੇ ਖਾਲਸਾ ਜੀ ਬਾਰ ਬਾਰ ਪ੍ਰਾਪਤ ਨਹੀਂ ਹੁੰਦੇ,
ਦੇਹ ਛਿਨਕ ਮਹਿ ਪ੍ਰਾਨ ਨਿਕਰ ਕੇ,
ਜੰਗ ਦੇ ਮੈਦਾਨ ਚ ਅਚਾਨਕ ਗੋਲੀ ਵੱਜੇ ਤੀਰ ਵੱਜੇ
ਤਲਵਾਰ ਵੱਜੇ, ਨੇਜਾ ਵੱਜੇ ਤੇ ਸਰੀਰ ਵਿੱਚ ਵੱਜਦਿਆਂ ਲਹੂ ਦੇ ਪਤਨਾਲੇ ਸਰੀਰ ਚੋਂ ਨਿਕਲਣ ਤੇ ਵੇਖ ਵੇਖ ਕੇ ਖੇੜਾ ਆਵੇ ਲਹੂ ਵਗਦਾ, ਸਰੀਰ ਦਾ ਇੱਕ ਇੱਕ ਕਤਰਾ ਖੂਨ ਦਾ ਮਿੱਟੀ ਚ ਵਹਿ ਜਾਏ ਤੇ ਫਿਰ ਆਪਣੇ ਪ੍ਰਾਣ ਤਿਆਗੀਏ। ਕਹਿੰਦੇ ਇਹੋ ਜੀ ਮੌਤ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ, ਨਸੀਬਾਂ ਨਾਲ ਪ੍ਰਾਪਤ ਹੁੰਦੀ ਹੈ, ਇਹੋ ਜੀ ਸ਼ਹਾਦਤ ਕਈ ਜਨਮਾਂ ਦੇ ਤਪ ਕਰਨ ਤੋਂ ਬਾਅਦ ਪ੍ਰਾਪਤ ਹੁੰਦੀ ਹੈ।
ਅਟਲ ਆਨੰਦ ਬਿਲੰਦੈ ਪਾਏ,
ਔਰ ਇਹ ਸਰੀਰ ਤਿਆਗਣ ਤੋਂ ਬਾਅਦ ਅਟਲ ਪਦਵੀ ਜਿੱਥੇ ਜਾ ਕੇ ਮੁੜ ਕੇ ਜਨਮ ਮਰਨ ਨਹੀਂ ਹੁੰਦਾ, ਐਸੀ ਅਟਲ ਪਦਵੀ ਅਮਰ ਪਦਵੀ ਦਾ ਦਾਨ ਸਤਿਗੁਰੂ ਜੀ ਆਪਣੇ ਸੇਵਕਾਂ ਨੂੰ ਬਖਸ਼ਦੇ ਹਨ।
ਸ਼੍ਰੀ ਸਤਿਗੁਰ ਕੇ ਚਰਨ ਸਮਾਏ,
ਔਰ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਚ ਸਮਾਈ ਮਿਲੇਗੀ ਖਾਲਸਾ ਜੀ, ਸਦੈਵ ਹੀ ਕਾਲ ਲਈ ਸਤਿਗੁਰੂ ਜੀ ਦੇ ਚਰਨਾਂ ਵਿਚ ਅਭੇਦਤਾ ਨਸੀਬ ਹੋਵੇਗੀ।
ਮੁਕਤ ਲੇਹ ਜੋਧਾ ਨਿਸ਼ਕਾਮੀ,
ਜਿਹੜੇ ਨਿਸ਼ਕਾਮੀ ਯੋਧੇ ਹਨ, ਨਿਸ਼ਕਾਮ ਹੋ ਕੇ ਜੰਗ ਦੇ ਮੈਦਾਨ ਚ ਲੜਨ ਵਾਲੇ ਹਨ, ਉਹਨਾਂ ਨੂੰ ਮੁਕਤੀ ਦਾ ਦਾਨ ਸਤਿਗੁਰੂ ਜੀ ਬਖਸ਼ਦੇ ਨੇ।
ਪਾਂਛਤ ਸੁਖ ਪ੍ਰਾਪਤ ਸਹਿਕਾਮੀ,
ਤੇ ਜਿਹੜੇ ਕਾਮਨਾ ਧਾਰ ਕੇ ਮਰਨ ਉਹਨਾਂ ਨੂੰ ਸੁਖ ਪ੍ਰਾਪਤ ਹੁੰਦਾ, ਦੁਬਾਰਾ ਜਨਮ ਹੁੰਦਾ, ਰਾਜੇ ਬਣ ਕੇ ਜੰਮਦੇ ਆ, ਉਹ ਸ਼ਹੀਦ ਹੋ ਜਾਣ ਪਰ ਕਾਮਨਾ ਹੋਵੇ ਸੁੱਖਾਂ ਦੀ, ਉਹ ਫਿਰ ਸਾਰੇ ਸੁਖ ਐਸ਼ਵਰਜ ਪ੍ਰਾਪਤ ਕਰਦੇ ਆ। ਔਰ ਫਿਰ ਭਜਨ ਕਰਦਿਆਂ ਹੋਇਆਂ ਸਰੀਰ ਦਾ ਤਿਆਗ ਕਰਕੇ ਮੁੜ ਕੇ ਫਿਰ ਅਕਾਲ ਪੁਰਖ ਜੀ ਦੇ ਕਲਗੀਧਰ ਜੀ ਦੇ ਚਰਨਾਂ ਚ ਜਾ ਕੇ ਅਭੇਦਤਾ ਮਾਣਦੇ ਹਨ।
ਇਹ ਤੋ ਸਦਾ ਬਰਤ ਗੁਰ ਲਾਇਓ,
ਆਹਾ ਕਹਿੰਦੇ ਖਾਲਸਾ ਜੀ ਇਹ ਤਾਂ ਗੁਰੂ ਸਾਹਿਬ ਨੇ ਲੋਕ ਪਰਲੋਕ ਦਾ ਸਦਾ ਬਰਤ ਲੰਗਰ ਲਾ ਦਿੱਤਾ ਹੈ, ਭਾਗਾਂ ਵਾਲਿਆਂ ਨੂੰ ਇਹ ਲੰਗਰ ਨਸੀਬ ਹੋਵੇਗਾ, ਇਹ ਸਦਾ ਵਰਤ ਲੰਗਰ ਸਤਿਗੁਰੂ ਜੀ ਦਾ ਲਾਇਆ ਹੋਇਆ।
ਲੜੇ ਜੰਗ ਤਿੰਨ ਨਿਸ਼ਚੈ ਪਾਇਓ,
ਜਿਹੜਾ ਜੰਗ ਲੜੇਗਾ ਉਹਨੂੰ ਨਿਸ਼ਚੇ ਲੰਗਰ ਦਾ ਦਾਨ ਪ੍ਰਾਪਤ ਹੋਵੇਗਾ ਜੋ ਕਲਗੀਧਰ ਜੀ ਵਰਤਾ ਰਹੇ ਨੇ।
ਵੱਡੇ ਭਾਗ ਤੇ ਨਰ ਤਨ ਹੋਵਾ,
ਕਹਿੰਦੇ ਬਹੁਤ ਜਨਮਾਂ ਤੋਂ ਬਾਅਦ ਇਹ ਵੱਡਿਆਂ ਭਾਗਾਂ ਕਰਕੇ ਮਨੁੱਖਾ ਜਨਮ ਪ੍ਰਾਪਤ ਹੁੰਦਾ ਹੈ, ਬਹੁਤ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ, ਕਹਿੰਦੇ ਪਤਾ ਨੀ ਕਿੰਨੇ ਜਨਮਾਂ ਦਾ ਬਾਅਦ ਕੋਈ ਚੰਗੇ ਕਰਮ ਜਾਗਣ ਫੇਰ ਇਹ ਮਨੁੱਖੀ ਜਾਮਾ ਪ੍ਰਾਪਤ ਹੁੰਦਾ।
ਤਿੰਨ ਤੇ ਅਧਿਕ ਪ੍ਰਭੂ ਗੁਰ ਜੋਵਾ,
ਕਹਿੰਦੇ ਫਿਰ ਹੋਰ ਵੱਡੇ ਭਾਗ ਹੋਣ ਤੇ ਫਿਰ ਸਤਿਗੁਰੂ ਕਲਗੀਧਰ ਜੀ ਦੇ ਦਰਸ਼ਨ ਹੁੰਦੇ ਆ। ਵੱਡਿਆਂ ਭਾਗਾਂ ਕਰਕੇ ਮਨੁੱਖਾ ਜਨਮ ਮਿਲਦਾ, ਹੁਣ ਮਨੁੱਖੀ ਜਾਮਾ ਦਾ ਬੜਿਆਂ ਨੂੰ ਮਿਲਿਆ, ਪਰ ਮਨੁੱਖੀ ਜਾਮੇ ਵਿੱਚ ਵੀ ਜਿਨ੍ਹਾਂ ਦੇ ਬਹੁਤ ਵੱਡੇ ਭਾਗ ਹੋਣ ਉਹਨਾਂ ਨੂੰ ਸਤਿਗੁਰੂ ਜੀ ਦੇ ਦਰਸ਼ਨ ਹੁੰਦੇ ਹਨ।
ਪੁੰਨ ਅਧਿਕਾਇ ਸੋ ਅੰਮ੍ਰਿਤ ਲੀਨਾ,
ਫਿਰ ਹੋਰ ਪੁੰਨ ਵੱਧ ਹੋਣ, ਹੋਰ ਭਾਗ ਸਵੱਲੇ ਹੋਣ ਤਾਂ ਫਿਰ ਸਤਿਗੁਰੂ ਕਲਗੀਧਰ ਜੀ ਦੇ ਕੋਲੋਂ ਉਹਨਾਂ ਨੂੰ ਖੰਡੇ ਦੀ ਪੌਲ ਪ੍ਰਾਪਤ ਹੁੰਦੀ ਹੈ, ਫਿਰ ਉਹਨਾਂ ਨੂੰ ਖੰਡੇ ਦੀ ਪੌਲ ਮਿਲਦੀ ਹੈ।
ਗੁਰਬਾਣੀ ਮਹਿ ਨਿਜ ਮਨ ਪੀਨਾ,
ਔਰ ਫਿਰ ਸਤਿਗੁਰਾਂ ਦੀ ਬਾਣੀ ਵਿੱਚ ਉਹਨਾਂ ਦਾ ਆਪਣਾ ਮਨ ਭਿੱਜਦਾ ਹੈ।
ਅਸ ਪਦ ਪਾਏ ਖੋਏ ਨਹਿ ਦੈ ਹੈ,
ਐਸੀ ਪਦਵੀ ਮਿਲ ਜਾਏ ਤੇ ਫਿਰ ਉਹਨੂੰ ਗਵਾ ਦੇਵੇ, ਕਹਿੰਦੇ ਫਿਰ ਉਹਦੇ ਵਰਗਾ ਨਿਕੰਮਾ ਕਿਹੜਾ ਹੋ ਸਕਦਾ ਹੈ। ਇਹੋ ਜੀ ਉੱਚ ਪਦਵੀ ਨੂੰ ਪ੍ਰਾਪਤ ਕਰਕੇ ਫਿਰ ਗਵਾ ਦੇਵੇ, ਕਹਿੰਦੇ ਫਿਰ ਤਾਂ ਉਹਦਾ ਜਨਮ ਹੀ ਨਿਰਾਰਥ ਹੈ।
ਕਿਉਂ ਨਾ ਸਫਲ ਗੁਰ ਡਿਗ ਕਰ ਲੈ ਹੈ,
ਕਿਉਂ ਨਹੀਂ ਆਪਾਂ ਆਪਣਾ ਜਨਮ ਸਤਿਗੁਰਾਂ ਦੇ ਪਾਸ ਰਹਿ ਕੇ ਸਫਲ ਕਰ ਲੈਂਦੇ, ਹੁਣ ਮੌਕਾ ਮਿਲਿਆ ਖਾਲਸਾ ਜੀ ਆਪਾਂ ਇਹ ਆਪਣਾ ਜਨਮ ਸਤਿਗੁਰਾਂ ਦੇ ਲੇਖੇ ਲਾ ਦੇਈਏ। ਬਹੁਤ ਜਨਮ ਬਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਬੜੇ ਜਨਮਾਂ ਤੋਂ ਵਿਛੜੇ ਸੀ, ਆ ਜਨਮ ਹੁਣ ਸਤਿਗੁਰਾਂ ਦੇ ਲੇਖੇ ਲਾਣ ਦਾ ਮੌਕਾ ਮਿਲਿਆ, ਇਹ ਜਨਮ ਗੁਰੂ ਕੇ ਲੇਖੇ ਲਾ ਦੇਈਏ।
ਦਸ ਦਿਨ ਅਪਰ ਜੀਏ ਕਿਆ ਹੋਏ,
ਜੇ ਜੀਵ ਜਾਵਾਂਗੇ ਮੰਨ ਲਓ ਨਹੀਂ ਮਰਦੇ, ਦਸ ਦਿਨ ਹੋਰ ਜੀ ਲਾਂਗੇ ਜੇ ਜੰਗ ਨਹੀਂ ਲੜਦੇ ਆਪਾਂ ਚਲੇ ਜਾਈਏ। ਕਹਿੰਦੇ ਜੇ ਦਸ ਦਿਨ ਹੋਰ ਜੀ ਵੀ ਲਿਆ,
ਐਸੋ ਲਾਭ ਤਜੈ ਨਹਿ ਕੋਏ,
ਉਹਦਾ ਕੀ ਲਾਭ ਹੋਵੇਗਾ ਦਸ ਦਿਨ ਬਾਅਦ ਵੀ। ਕਹਿੰਦੇ ਜੇ ਮਰ ਗਏ ਘਰ ਜਾ ਕੇ ਹੈਜਾ ਹੋ ਗਿਆ ਜਾਂ ਉਦਾਂ ਕਿਸੇ ਬਿਮਾਰੀ ਨਾਲ ਮੁੱਕ ਗਏ, ਕਹਿੰਦੇ ਫਿਰ ਉਹ ਮਰਨਾ ਸਫਲ ਨਹੀਂ ਹੋਣਾ। ਇਹੋ ਜਿਹਾ ਸਮਾਂ, ਇਹੋ ਜਿਹਾ ਅਵਸਰ ਜੋ ਹੁਣ ਸਾਨੂੰ ਮਿਲਿਆ, ਇਹ ਦੁਬਾਰਾ ਪ੍ਰਾਪਤ ਨਹੀਂ ਹੋਣਾ। ਇਹੋ ਜਿਹਾ ਸਮਾਂ ਦੁਬਾਰਾ ਨਸੀਬ ਨਹੀਂ ਹੋਣਾ।
ਇਸ ਪ੍ਰਕਾਰ ਆਪਸ ਕੇ ਮਾਹੇ
ਏਦਾਂ ਮਹਾਰਾਜ ਜੀ ਦੇ ਯੋਧੇ ਪਾਤਸ਼ਾਹ ਜੀ ਦੇ ਉੱਡਣੇ ਨਾਗ ਜਿਨ੍ਹਾਂ ਨੂੰ ਮੇਰੇ ਗੁਰਦੇਵ ਕਹਿੰਦੇ ਕਿ ਬਾਕੀ ਬਿਮਾਨ ਦਸਤ ਪੇਚੀਦਾ ਮਾਰ, ਉਹ ਮਹਾਰਾਜ ਜੀ ਦੇ ਕਰੁੰਡੀਏ ਨਾਗ ਖਾਲਸੇ ਦੇ ਯੋਧੇ ਇਉਂ ਆਪਸ ਵਿੱਚ ਗੱਲਾਂ ਕਰਦੇ, ਭੁਜੰਗੀ ਆਪਸ ਵਿੱਚ ਇਉਂ ਬਚਨ ਕਰਦੇ ਨੇ।
ਕਹਿ ਖਾਲਸਾ ਸੁਣਹਿ ਉਮਾਹੇ,
ਕਹਿੰਦੇ ਖਾਲਸਾ ਇੱਕ ਦੂਜੇ ਨਾਲ ਬਚਨ ਕਰਦਾ, ਸੁਣਨ ਵਾਲੇ ਹੋਰ ਉਤਸ਼ਾਹ ਵਿੱਚ ਆ ਜਾਂਦੇ, ਚਿਹਰਿਆਂ ਤੇ ਲਾਲੀਆਂ ਖਿੜ ਖਿੜ ਕਰਦੀਆਂ ਹਨ।
ਸ਼ਸਤਰਾਂ ਕੀ ਤਿਆਰੀ ਸਭ ਕਰੇ,
ਸਾਰੇ ਆਪੋ ਆਪਣੇ ਸ਼ਸਤਰਾਂ ਦੀਆਂ ਤਿਆਰੀਆਂ ਕਰਦੇ, ਕੋਈ ਤਲਵਾਰਾਂ ਦੀ ਧਾਰ ਲਾਈ ਜਾਂਦਾ ਹੈ, ਕੋਈ ਮਿਆਨ ਚੋਂ ਕੱਢ ਕੱਢ ਕੇ ਤਲਵਾਰ ਨੂੰ ਜੋ ਜੋ ਕੇ ਵੇਖਦਾ ਪਰਖਦਾ, ਕੋਈ ਬੰਦੂਕ ਦੀ ਤਿਆਰੀ ਕਰ ਰਿਹਾ, ਕੋਈ ਨੇਜੇ ਦੀ ਸਫਾਈ ਕਰ ਰਿਹਾ, ਵੀ ਸ਼ਸਤਰ ਐਨ ਤਿੱਖੇ ਕਰ ਰਹੇ, ਤਿਆਰ ਬਰ ਤਿਆਰ ਕਰ ਰਹੇ ਨੇ।
ਕਰਨ ਖੜਗ ਖਰ ਸਾਨੈ ਤਰੈ,
ਔਰ ਤਲਵਾਰਾਂ ਤੇ ਸਾਣ ਲਾ ਲਾ ਕੇ, ਸਾਣ ਦਾ ਮਤਲਬ ਹੁੰਦਾ ਧਾਰ ਤੇ ਲਾ ਕੇ, ਕਹਿੰਦੇ ਧਾਰ ਲਾਂਦੇ ਹਨ।
ਤੀਛਣ ਬਾੜ ਲਾਏ ਕਰ ਰਾਖੇ,
ਕਹਿੰਦੇ ਤਿੱਖੀਆਂ ਤਿੱਖੀਆਂ ਕਰਕੇ ਤਲਵਾਰਾਂ ਮਿਆਨਾਂ ਚ ਪਾਉਂਦੇ ਹਨ, ਤੀਰਾਂ ਦੀਆਂ ਮੁਖੀਆਂ ਨੂੰ ਤਿੱਖੀਆਂ ਕਰਦੇ ਹਨ। ਨਿੱਕੀ ਜੀ ਪੱਥਰੀ ਜੀ ਹੁੰਦੀ ਉਹਦੇ ਨਾਲ ਕਸਾ ਕਸਾ ਕੇ ਧਾਰਾਂ ਨੂੰ ਤਿੱਖੀਆਂ ਕਰਦੇ ਹਨ।
ਰਿਪਕੇ ਅੰਗ ਹਤਨ ਅਭਿਲਾਖੇ,
ਔਰ ਇੱਕੋ ਅਭਿਲਾਖਾ ਹੈ ਕਿ ਰਣ ਭੂਮੀ ਚ ਵੈਰੀਆਂ ਨੂੰ ਕਦੋਂ ਇਹਨਾਂ ਸ਼ਸਤਰਾਂ ਨਾਲ ਮਾਰਾਂਗੇ, ਇਹ ਸਾਡੇ ਉੱਡਣੇ ਨਾਗ ਤੀਰ ਕਦੋਂ ਵੈਰੀਆਂ ਦੀਆਂ ਹਿੱਕਾਂ ਨੂੰ ਪਰੋ ਕੇ ਪਾਰ ਨਿਕਲਣਗੇ।
ਤੋੜੇ ਆਦਿਕ ਤਿਆਰ ਤੁਫੰਗ,
ਬੰਦੂਕਾਂ ਤਿਆਰ ਕੀਤੀਆਂ ਜਾ ਰਹੀਆਂ, ਗੋਲੀਆਂ ਭਰ ਕੇ ਗਜਾਂ ਨਾਲ ਠੋਕੀਆਂ ਜਾਂਦੀਆਂ, ਤੋੜੇ ਤੁਖਾਏ ਜਾ ਰਹੇ ਨੇ, ਪਲੀਤੇ ਮੋੜੇ ਜਾ ਰਹੇ ਨੇ।
ਤੀਰਨ ਖਰਤੇ ਪਰਹਿ ਨਿਖੰਗ,
ਪੱਠੇ ਤੀਰਾਂ ਨਾਲ ਭਰ ਰਹੇ ਹਨ।
ਹਰ ਤੋਮਰ ਕੀ ਅਨੀ ਕਰੰਤੇ,
ਔਰ ਜਿਹੜੀਆਂ ਬਰਛੀਆਂ ਨੇ ਉਹਨਾਂ ਬਰਛੀਆਂ ਨੂੰ ਵੀ ਤਿੱਖਿਆਂ ਕਰਦੇ ਹਨ, ਉਹਨਾਂ ਦੀਆਂ ਡਾਂਗਾਂ ਨੂੰ ਵੇਖਦੇ ਤੇਲ ਲਾ ਲੈਂਦੇ ਡਾਂਗ ਨੂੰ, ਵੀ ਹੋਰ ਪੱਕੀ ਹੋ ਜਾਏ, ਟੁੱਟ ਨਾ ਜਾਏ। ਔਰ ਉਹਨਾਂ ਦੀਆਂ ਜਿਹੜੀਆਂ ਅੱਗੇ ਮੁਖੀਆਂ ਨੇ ਬਰਛੀਆਂ ਦੀਆਂ, ਉਹਨਾਂ ਨੂੰ ਤਿੱਖੀਆਂ ਕਰਦੇ ਹਨ।
ਸੇਲੇ ਭਾਲੇ ਚੱਕਰ ਤਰੰਤੇ,
ਸੇਲੇ ਭਾਲੇ ਤੇ ਚੱਕਰ, ਚੱਕਰ ਜਿਹੜੇ ਖਾਲਸਾ ਜੀ ਮਹਾਰਾਜ ਜੀ ਦੇ ਸਨਮੁਖ ਪਏ ਹੁੰਦੇ, ਇੱਕ ਤਾਂ ਇਹ ਚੱਕਰ ਨੇ, ਇੱਕ ਜੰਗੀ ਚੱਕਰ ਹੁੰਦੇ ਜਿਹੜੇ ਬਾਹਰੋਂ ਬਹੁਤ ਤਿੱਖੇ ਹੁੰਦੇ, ਇਹ ਵੀ ਚਲਾਉਣ ਦੀ ਵਿਦਿਆ ਹੁੰਦੀ ਹੈ। ਔਰ ਇਹ ਇੰਨੀ ਭਿਆਨਕ ਹੁੰਦੀ ਹੈ ਵੀ ਇਹ ਚੱਕਰ ਫਿਰ ਜੇ ਚੱਲ ਜੇ ਤੇ ਰੁਕਦਾ ਨਹੀਂ ਹੈ, ਜਿਹੜਾ ਸਾਹਮਣੇ ਦੁਸ਼ਮਣ ਖਲੋਤਾ ਜੇ ਧੌਣ ਤੇ ਚੱਲਿਆ ਧੌਣ ਵੱਢ ਕੇ ਪਾਰ ਜਾਂਦਾ, ਜੇ ਹਿੱਕ ਚ ਵੱਜ ਜੇ ਤੇ ਹਿੱਕ ਨੂੰ ਚੀਰ ਕੇ ਨਿਕਲ ਜਾਂਦਾ ਹੈ, ਬਾਂਹ ਨੂੰ ਵੱਜ ਜੇ ਤੇ ਬਾਂਹ ਵੱਢ ਕੇ ਸੁੱਟ ਦਿੰਦਾ, ਲੱਤ ਨੂੰ ਵੱਜ ਜੇ ਤੇ ਲੱਤ ਵੱਢ ਕੇ ਸੁੱਟ ਦਿੰਦਾ। ਉਹ ਚੱਕਰਾਂ ਦੀ ਵਿਦਿਆ ਚਲਾਉਣ ਦੀ ਪੁਰਾਤਨ ਉਸਤਾਦ ਲੋਕ ਆਪਣੇ ਸ਼ਾਗਿਰਦਾਂ ਨੂੰ ਸਿਖਾਇਆ ਕਰਦੇ ਸਨ, ਜੋ ਹੁਣ ਵੇਖਣ ਵਿੱਚ ਬਹੁਤ ਸੂਖਸ਼ਮ ਨਜ਼ਰ ਆਉਂਦੀ ਹੈ। ਕਹਿੰਦੇ ਉਹ ਚੱਕਰ ਜਿਹੜੇ ਬੜੇ ਬੜੇ ਤਿੱਖੇ, ਉਹ ਸਿੰਘ ਆਪਣੇ ਦੁਮਾਲਿਆਂ ਤੇ ਪਾ ਲੈਂਦੇ ਅੱਠ ਅੱਠ ਦਸ ਦਸ ਚੱਕਰ, ਤੇ ਉਹਦੇ ਨਾਲ ਕੀ ਹੁੰਦਾ ਜੇ ਵੈਰੀ ਤਲਵਾਰ ਮਾਰੇ ਤੇ ਉਹਦੇ ਨਾਲ ਵੀ ਸੇਫਟੀ ਹੁੰਦੀ ਵੀ ਸਿਰ ਨਹੀਂ ਵੱਢ ਹੁੰਦਾ, ਫਿਰ ਸਿਰ ਤੋਂ ਹੀ ਉਹ ਚੱਕਰ ਲਾ ਕੇ ਵੈਰੀ ਨੂੰ ਮਾਰਨਾ। ਕਹਿੰਦੇ ਏਦਾਂ ਉਹ ਚੱਕਰ ਤਿਆਰ ਕਰ ਰਹੇ ਹਨ।
ਬਿਛੂਏ ਪੇਸ਼ ਕਬਜ ਜਮ ਧਰ ਧਰ,
ਫਿਰ ਛੋਟੇ ਜਿਹੜੇ ਕਮਰ ਕੱਸੇ ਦੇ ਸ਼ਸਤਰ ਹੁੰਦੇ, ਬਿਛੂਏ ਜੰਬੂਏ ਅਰਬੀ ਖੰਜਰ ਪੇਸ਼ ਕਬਜ, ਕਹਿੰਦੇ ਉਹ ਕਈ ਤਰ੍ਹਾਂ ਦੀਆਂ ਕਈ ਕਿਸਮਾਂ ਦੇ ਜਿਹੜੇ ਛੋਟੇ ਕਮਰ ਕੱਸੇ ਵਾਲੇ ਸ਼ਸਤਰ ਹਨ ਉਹ ਆਪਣੇ ਕਮਰ ਕੱਸੇ ਚ ਪਾਉਂਦੇ, ਕਟਾਰਾਂ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਖੰਜਰ ਆਪਣੇ ਕਮਰ ਕੱਸੇ ਚ ਸਜਾਉਂਦੇ।
ਅਲਪ ਤਮਾਚੇ ਤਜਬੇ ਭਰ ਭਰ,
ਜਿਹੜੇ ਛੋਟੇ ਤਮੰਚੇ ਹੁੰਦੇ ਪਿਸਟਲ ਵਗੈਰਾ ਉਹ ਵੀ ਭਰ ਭਰ ਕੇ ਕਹਿੰਦੇ ਆਪਣੇ ਕਮਰ ਕੱਸਿਆਂ ਵਿਚ ਖਾਲਸੇ ਨੇ ਸਜਾ ਲਏ ਹਨ।
ਸੁੰਦਰ ਸਿਪਰਨ ਤਰੈ ਬਣਾਏ,
ਬੜੀਆਂ ਸੋਹਣੀਆਂ ਢਾਲਾਂ ਤਿਆਰ ਬਰ ਤਿਆਰ ਕਰਕੇ ਮੋਢਿਆਂ ਤੇ ਰੱਖ ਲਈਆਂ ਹਨ।
ਗਮਨੈ ਬਾਹਰ ਸ਼ਸਤਰ ਲਗਾਏ,
ਔਰ ਐਨ ਢਾਲਾਂ ਸ਼ਸਤਰਾਂ ਅਸਤਰਾਂ ਦੇ ਸਹਿਤ ਸਿੰਘ ਤਿਆਰ ਬਰ ਤਿਆਰ ਹੋ ਕੇ ਆਨੰਦਪੁਰ ਸਾਹਿਬ ਤੋਂ ਬਾਹਰ ਨੂੰ ਆਏ ਹਨ।
ਐਂਚਹਿ ਚਾਪ ਕਠੋਰ ਸਜੋਰ,
ਔਰ ਕਮਾਨ ਦੀ ਤੰਦੀ ਕੰਨਾਂ ਤੱਕ ਖਿੱਚ ਖਿੱਚ ਕੇ ਅਭਿਆਸ ਕਰਦੇ ਹੈ ਵੀ ਜਿਵੇਂ ਬਲ ਦੇ ਨਾਲ ਚਲਾਉਣ ਵਾਸਤੇ ਹੱਥ ਪੱਕੇ ਹੋ ਜਾਣ। ਕਹਿੰਦੇ ਕਮਾਨਾਂ ਦੀਆਂ ਤੰਦੀਆਂ ਖਿੱਚ ਖਿੱਚ ਕੇ ਵੇਖਦੇ ਨੇ ਤੀਰ ਵੀ ਚਲਾ ਚਲਾ ਕੇ ਵੇਖਦੇ ਹਨ।
ਤਿਆਗਹਿ ਤੀਨ ਨਿਸ਼ਾਨੇ ਜੋਰ,
ਨਿਸ਼ਾਨਾ ਸਾਹਮਣੇ ਰੱਖ ਕੇ ਤੀਰ ਨੂੰ ਨਿਸ਼ਾਨੇ ਤੇ ਮਾਰਦੇ ਨੇ ਬੜੇ ਬਲ ਨਾਲ।
ਸਤਿਗੁਰ ਅੰਨ ਕਿਤਕ ਮੰਗਵਾਏ,
ਹੁਣ ਸਤਿਗੁਰੂ ਜੀ ਜੰਗ ਹੋਣਾ ਲੰਮਾ ਸਮਾਂ ਚੱਲਣਾ, ਤੋ ਗੁਰਦੇਵ ਨੇ ਰਾਸ਼ਨ ਬਹੁਤ ਸਾਰਾ ਇਕੱਠਾ ਕਰਕੇ ਮੰਗਵਾ ਲਿਆ।
ਨਿਜ ਦੁਰਗਨ ਮਹਿ ਰੱਖ ਸਮੁਦਾਏ,
ਉਹ ਰਾਸ਼ਨ ਉਹ ਅਨਾਜ ਗੁਰੂ ਪਾਤਸ਼ਾਹ ਨੇ ਆਪਣੇ ਕਿਲਿਆਂ ਦੇ ਵਿੱਚ ਰੱਖ ਲਿਆ ਸਾਂਭ ਕੇ।
ਤੇਲ ਕ੍ਰਿਤ ਆਦਿਕ ਲੈ ਤਰੈ,
ਤੇਲ ਘਿਓ ਆਦਿਕ ਬਹੁਤ ਸਾਰੀ ਸਮੱਗਰੀ ਜਿਹੜੀ ਲੰਗਰ ਪਾਣੀ ਦੇ ਕੰਮ ਆਵੇ, ਛੋਲੇ ਜਿਹੜੇ ਨੇ ਉਹ ਜ਼ਿਆਦਾ ਰੱਖੇ ਹਨ ਲਿਆ ਕੇ, ਕਿ ਕਿਉਂਕਿ ਲੰਗਰ ਤਿਆਰ ਕਰਨ ਦਾ ਵੀ ਸਮਾਂ ਨਹੀਂ ਬਣਨਾ, ਉਹ ਛੋਲੇ ਚੱਬ ਕੇ ਹੀ ਸਿੰਘ ਜਲ ਛਕ ਲੈਣ, ਏਦਾਂ ਦਾ ਪ੍ਰਬੰਧ ਵੀ ਸਤਿਗੁਰਾਂ ਨੇ ਤਿਆਰ ਕਰਕੇ ਰੱਖ ਲਿਆ।
ਬਾਛਤ ਵਸਤ ਪਟੋਰਨ ਕਰੈ,
ਜਿਹੜੀ ਜਿਹੜੀ ਵਸਤੂ ਦੀ ਲੋੜ ਹੁੰਦੀ ਜੰਗ ਦੇ ਵਿੱਚ, ਉਹ ਮਹਾਰਾਜ ਜੀ ਨੇ ਕਹਿ ਦਿੱਤਾ ਸੇਵਾਦਾਰਾਂ ਨੂੰ, ਉਹਨੂੰ ਇਕੱਠਿਆਂ ਕਰ ਕਰਕੇ ਕਿਲਿਆਂ ਵਿੱਚ ਰੱਖ ਰਹੇ ਨੇ।
ਬਹੁ ਬਿਜੀਆ ਆਛੀ ਮੰਗਵਾਏ,
ਫਿਰ ਪਾਤਸ਼ਾਹ ਜੀ ਨੇ ਸ਼ਹੀਦੀ ਦੇਗਾ, ਕਿਉਂਕਿ ਜੰਗ ਦੇ ਮੈਦਾਨ ਚ ਜਦੋਂ ਫੱਟ ਲੱਗਦੇ ਹੈ ਉਦੋਂ ਫਿਰ ਉਹੀ ਸ਼ਹੀਦੀ ਦੇਗ ਕੰਮ ਆਉਂਦੀ, ਉਹ ਵੀ ਰੱਖ ਲਈ।
ਰਾਖੇ ਬਹਿਰ ਕੁੱਪ ਬੰਧਵਾਏ,
ਉਹਦੇ ਕੁੱਪ ਬਣਵਾ ਕੇ ਰੱਖ ਲਏ।
ਤਥਾ ਅਫੀਮ ਖਰਚ ਕੋ ਜਾਣੇ,
ਹੋਰ ਵੀ ਬਹੁਤ ਸਾਰੀਆਂ ਦਵਾਈਆਂ ਔਸ਼ਧੀਆਂ ਜੋ ਜੰਗ ਦੇ ਮੈਦਾਨ ਵਿੱਚ ਜ਼ਖਮੀ ਹੋਣ ਤੇ ਵਰਤੀਆਂ ਜਾਂਦੀਆਂ ਹਨ, ਉਹ ਮਹਾਰਾਜ ਜੀ ਨੇ ਰੱਖ ਲਈਆਂ ਮੰਗਵਾ ਕੇ।
ਕੀਨ ਅਨਾਵਨ ਸੁਪਟਨ ਖਾਨੇ,
ਔਰ ਬਹੁਤ ਸਾਰੇ ਸੁਪਟਾਂ ਸੂਰਮਿਆਂ ਯੋਧਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਭਰਤੀ ਕੀਤਾ, ਔਰ ਉਹਨਾਂ ਦੀ ਬਕਾਇਦਾ ਹਦਾਇਤ ਕਰਕੇ ਵੀ ਜੇ ਜ਼ਖਮੀ ਨੇ ਉਹਨਾਂ ਜ਼ਖਮੀਆਂ ਦੀ ਸੰਭਾਲ ਕਿਵੇਂ ਕਰਨੀ ਹੈ, ਉਹ ਟ੍ਰੇਨਿੰਗ ਵੀ ਮਹਾਰਾਜ ਜੀ ਯੋਧਿਆਂ ਨੂੰ ਦਿੰਦੇ ਹਨ।
ਇਸ ਤੇ ਆਦਿ ਜਿਤ ਕਰਨ ਤਿਆਰੀ,
ਜਿੰਨੀ ਰਣ ਭੂਮੀ ਦੀ ਤਿਆਰੀ ਹੁੰਦੀ ਜੰਗ ਦੀ ਉਹ ਮਹਾਰਾਜ ਜੀ ਨੇ ਕੀਤੀ ਹੈ।
ਸ਼੍ਰੀ ਕਲਗੀ ਤਰ ਤਰਤ ਸੁਧਾਰੀ,
ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀ ਤਿਆਰੀ ਕਰਵਾ ਲਈ।
ਲਗਹਿ ਦੀਵਾਨ ਖਾਲਸੇ ਕੇਰਾ,
ਖਾਲਸੇ ਦਾ ਦੀਵਾਨ ਸਜਦਾ ਹੈ, ਮਹਾਰਾਜ ਜੀ ਦੇ ਸਿੰਘ ਤਿਆਰ ਪਰ ਤਿਆਰ ਹੋ ਕੇ ਗੁਰੂ ਦੀਵਾਨ ਵਿੱਚ ਹਾਜ਼ਰ ਹੁੰਦੇ ਹਨ।
ਲੜਨ ਹੇਤ ਟਿਗ ਪ੍ਰਾਪਤ ਹੇਰਾ,
ਔਰ ਲੜਨ ਵਾਸਤੇ ਮਹਾਰਾਜ ਜੀ ਦੇ ਕੋਲੋਂ ਸਿੱਖਿਆ ਲੈਂਦੇ ਹੈ ਕਿਵੇਂ ਜੰਗ ਦੇ ਮੈਦਾਨ ਚ ਲੜਨਾ ਹੈ।
ਉਪਦੇਸ਼ ਰਣ ਮਹਿਮਾ ਕਹਿ ਕਹਿ,
ਰਣ ਦੀ ਮਹਿਮਾ ਕਹਿ ਕਹਿ ਕੇ ਮਹਾਰਾਜ ਜੀ ਦੱਸਦੇ, ਖਾਲਸਾ ਜੀ ਇਹ ਧਰਮ ਯੁੱਧ ਹੈ, ਇਸ ਹਿੰਦੁਸਤਾਨ ਦੀ ਧਰਤੀ ਤੇ ਧਰਮ ਯੁੱਧ ਹੋਇਆਂ ਨੂੰ 700 ਸਾਲ ਦਾ ਸਮਾਂ ਬੀਤ ਚੁੱਕਾ ਹੈ। ਅੱਜ 700 ਸਾਲ ਬਾਅਦ ਧਰਮ ਯੁੱਧ ਹੋਣਾ, ਗੁਰੂ ਹਰਗੋਬਿੰਦ ਸਾਹਿਬ ਸਾਡੇ ਦਾਦਾ ਜੀ ਨੇ ਸ਼ੁਰੂਆਤ ਕੀਤੀ ਹੈ, ਅਸੀਂ ਉਸੇ ਨੂੰ ਅੱਗੇ ਵਧਾ ਰਹੇ ਹਾਂ। ਇਹ ਧਰਮ ਯੁੱਧ ਹੋ ਰਿਹਾ, ਇਹਦੀ ਬੜੀ ਵੱਡੀ ਭਾਰੀ ਮਹਿਮਾ ਹੈ ਧਰਮ ਯੁੱਧ ਦੀ।
ਲੋਹ ਸੁਜਸ ਪਾਵਨ ਕੋ ਮਹਿਮਹਿ,
ਜੰਗ ਦੇ ਮੈਦਾਨ ਦੇ ਵਿੱਚ ਜਿੰਨਾ ਲੜੋਗੇ ਜੂਝੋਗੇ ਓਨੀ ਵੱਡੀ ਭਾਰੀ ਮਹਿਮਾ ਇਸ ਧਰਤੀ ਤੇ ਵੀ ਤੇ ਪਰਲੋਕ ਵਿੱਚ ਵੀ ਤੁਹਾਡੀ ਹੋਵੇਗੀ।
ਹਿੰਦੂ ਤੁਰਕ ਸ਼ਤਰ ਨਿਜ ਲਹਿ ਲਹਿ,
ਆ ਹਿੰਦੂ ਪਹਾੜੀ ਰਾਜੇ ਵੀ ਤੁਹਾਡੇ ਦੁਸ਼ਮਣ ਨੇ, ਉਹ ਤੁਰਕ ਵੀ ਤੁਹਾਡੇ ਦੁਸ਼ਮਣ ਨੇ ਜਿਹੜੇ ਚੜ ਕੇ ਆ ਰਹੇ ਨੇ ਤੁਹਾਡੇ ਤੇ।
ਕਰਹੋ ਵਿਨਾਸ਼ ਆਯੁਧਨ ਆਯੁਧਨ ਗਹਿ ਗਹਿ,
ਔਰ ਸ਼ਸਤਰ ਪਕੜ ਪਕੜ ਕੇ ਇਹਨਾਂ ਦਾ ਵਿਨਾਸ਼ ਕਰੋ, ਇਹਨਾਂ ਦਾ ਨਾਸ਼ ਕਰੋ।
ਨਿਰਭੈ ਹੋਏ ਧੀਰਜ ਬਹੁ ਧਰ ਧਰ,
ਨਿਰਭੈ ਹੋ ਕੇ ਜੰਗ ਦੇ ਮੈਦਾਨ ਚ ਧੀਰਜ ਨੂੰ ਧਾਰਨ ਕਰ ਕਰਕੇ ਲੜੋ।
ਔਰ ਉਤਸ਼ਾਹ ਆਪਣੇ ਕਰ ਕਰ,
ਆਪਣੇ ਹਿਰਦੇ ਦਾ ਵੱਡਾ ਭਾਰੀ ਉਤਸ਼ਾਹ ਰੱਖ ਕੇ ਲੜਨਾ ਹੈ।
ਆਪਣੇ ਆਪਣੇ ਮੁਰਚਨ ਪਰ ਥਿਰ ਥਿਰ,
ਔਰ ਆਪੋ ਆਪਣੇ ਮੋਰਚਿਆਂ ਤੇ ਪੱਕੇ ਰਹਿਣਾ, ਇਹ ਨੀ ਵੀ ਇੱਕ ਦੂਜੇ ਬੜੇ ਮੋਰਚਿਆਂ ਤੇ ਦੌੜੇ ਫਿਰੋ। ਜਿਹਦਾ ਮੋਰਚਾ ਜਿੱਥੇ ਲੱਗਾ ਉਹਨੇ ਉੱਥੇ ਆਪਣਾ ਪਹਿਰਾ ਰੱਖਣਾ, ਉਹ ਛੱਡ ਕੇ ਆਸੇ ਪਾਸੇ ਨਹੀਂ ਜਾਣਾ।
ਨਿਕਟ ਬਿਲੋਕੋ ਮਾਰੋ ਫਿਰ ਫਿਰ,
ਔਰ ਅੱਗੇ ਨਹੀਂ ਵਧਣਾ ਕਿਉਂਕਿ ਦੁਸ਼ਮਣ ਵੱਧ ਗਿਣਤੀ ਚ ਹੈ। ਉਹ ਤੁਹਾਡੇ ਕੋਲ ਆਵਣ ਤੇ ਕੋਲ ਆਇਆਂ ਨੂੰ ਤੁਸੀਂ ਜਿਉਂਦਾ ਨਹੀਂ ਛੱਡਣਾ, ਮਾਰ ਕੇ ਮਿੱਟੀ ਚ ਗਰਕ ਕਰ ਦੇਣਾ।
ਹੇਲਾ ਚਾਲ ਅਰਨ ਸੋ ਅਰ ਅਰ,
ਔਰ ਹੱਲਾ ਝੱਲ ਕੇ ਦੁਸ਼ਮਣ ਦਾ ਵੈਰੀਆਂ ਨਾਲ ਅੜ ਅੜ ਕੇ ਲੜਨਾ ਹੈ।
ਪਿਖ ਹੈ ਤੁਮ ਹੈ ਭਾਗ ਹੈਗੇ ਡਰ ਡਰ,
ਤੁਹਾਡਾ ਪ੍ਰਤਾਪ ਵੇਖ ਕੇ ਦੁਸ਼ਮਣ ਡਰ ਡਰ ਕੇ ਜੰਗ ਦੇ ਮੈਦਾਨ ਚੋ ਨੱਠੇਗਾ ਭੱਜੇਗਾ।
ਘਣੀ ਮਾਰ ਕਰੀਏ ਰਣ ਲੜ ਲੜ,
ਔਰ ਲੜ ਲੜ ਕੇ ਘਣੀ ਮਾਰ ਕਰਨੀ ਆ ਜੰਗ ਦੇ ਮੈਦਾਨ ਵਿਚ।
ਜਿਸ ਤੇ ਪੈ ਤਰ ਕੰਪੈ ਥਰ ਥਰ,
ਜਿਹਦੇ ਨਾਲ ਦੁਸ਼ਮਣ ਭੈ ਕਰਕੇ ਥਰ ਥਰ ਕੰਬੇ, ਉਹਨਾਂ ਨੂੰ ਗਛੀਆਂ ਪੈ ਜਾਣ, ਏਦਾਂ ਡਰ ਹੋਵੇ ਉਹਨਾਂ ਦੇ ਮਨ ਵਿੱਚ ਤੁਹਾਡਾ।
ਇਸ ਪ੍ਰਕਾਰ ਲਰਬੇ ਹੋਏ ਤਿਆਰ,
ਕਿਉਂ ਖਾਲਸਾ ਲੜਨ ਨੂੰ ਤਿਆਰ ਬਰ ਤਿਆਰ ਹੋਇਆ।
ਕਰਹਿ ਪ੍ਰਤੀਖਣ ਮੰਡਹਿ ਰਾਰ,
ਉਡੀਕਦੇ ਆ ਕਦੋਂ ਆਵੇ ਦੁਸ਼ਮਣ ਤੇ ਜੰਗ ਲੜੀਏ।
ਧੰਨ ਖਾਲਸਾ ਸਤਿਗੁਰ ਸਾਚਾ,
ਧੰਨ ਹੈ ਖਾਲਸਾ ਸੱਚੇ ਸਤਿਗੁਰੂ ਜੀ ਦਾ।
ਰਸ ਉਤਸ਼ਾਹ ਵਿਖੇ ਚਿਤ ਰਾਚਾ,
ਜਿਨ੍ਹਾਂ ਦਾ ਉਤਸ਼ਾਹ ਰਸ ਵਿੱਚ ਰਸ ਰਚਿਆ ਹੋਇਆ।
ਆਪ ਅਲਪ ਸ਼ਤਰੂ ਸਮੁਦਾਈ,
ਆਪ ਥੋੜੇ ਨੇ ਦੁਸ਼ਮਣ ਬਹੁਤ ਜ਼ਿਆਦਾ ਹੈ।
ਸਭ ਜਗ ਕੇ ਪਟ ਕੀਨ ਚੜਾਈ,
ਮਾਨੋ ਵੀ ਸਾਰੀ ਦੁਨੀਆਂ ਦੇ ਸੂਰਮੇ ਚੜ ਕੇ ਆ ਗਏ ਨੇ ਖਾਲਸੇ ਤੇ।
ਤਉ ਅਨੰਦਤ ਨਹਿਤ ਚਿਤਾਈ,
ਫਿਰ ਵੀ ਆਨੰਦ ਚ ਖਾਲਸਾ, ਫਿਰ ਵੀ ਮਨ ਚ ਦੁਚੇਤੀ ਨਹੀਂ, ਧੰਨ ਹੈ ਗੁਰੂ ਕਾ ਖਾਲਸਾ।
ਸਾਵਧਾਨ ਪੇ ਹੋਤ ਲੜਾਈ,
ਸਾਵਧਾਨ ਨੇ ਲੜਨ ਵਾਸਤੇ ਤਿਆਰ ਬਰ ਤਿਆਰ ਨੇ।
ਦੋਹਰਾ ਪੁਰ ਸਿਰੰਦ ਤੇ ਚੜ ਚਲਿਓ, ਲਸ਼ਕਰ ਬੜੋ ਪਟੋਰ,
ਇਧਰੋਂ ਸਰੰਦ ਸ਼ਹਿਰ ਤੋਂ ਦੁਸ਼ਮਣ ਦੀ ਫੌਜ ਚੜ ਕੇ ਚੱਲੀ ਹੈ।
ਖਾਨ ਵਜੀਤਾ ਕ੍ਰੋਧ ਕੈ, ਗਮਨ ਅਨੰਦਪੁਰ ਔਰ,
ਵਜੀਦਾ ਪਾਪੀ ਇਹਨਾਂ ਦਾ ਮੁਖੀ ਬਣ ਕੇ ਜਾ ਰਿਹਾ, ਬੜੇ ਗੁੱਸੇ ਵਿਚ ਅਨੰਦਪੁਰ ਸਾਹਿਬ ਵੱਲ ਜੰਗ ਆਰੰਭ ਹੋ ਰਿਹਾ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਇਹ ਸ਼੍ਰੀ ਅਨੰਦਪੁਰ ਸਾਹਿਬ ਦਾ ਅਖੀਰਲਾ ਤੇ ਵੱਡਾ ਜੰਗ ਹੈ, ਜੋ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਆਪਣੀ ਫੌਜ ਸਮੇਤ ਖਾਲਸੇ ਪੰਥ ਸਮੇਤ ਲੜ ਰਹੇ ਨੇ। ਸਮੇਂ ਸਮੇਂ ਨਾਲ ਉਹ ਸਾਰੇ ਪ੍ਰਸੰਗ ਅੱਗੇ ਆਪ ਦੀ ਸਰਵਣ ਕਰੋਗੇ। ਗਰੀਬਨ ਬਾਜ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬਮ,
ਦੁਖ ਭੰਜਨ ਗੁਣਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਕੈ ਸਦਾ ਵਿਵੇਕ,
ਹੇ ਅਪਰੰਪਰ ਹਰ ਹਰੇ,
ਹੈ ਪੀ ਹੋਵਨ ਹਾਰ,
ਹੇ ਸੰਤ ਕੈ ਸਦਾ ਸੰਗ,
ਨਿਧਾਰਾ ਆਧਾਰ,
ਹੂੰ ਦਾਸ ਰੋ,
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜੈ ਨਾਮ ਦਾਨ,
ਰਾਖੋ ਹੀਐ ਪਰੋਏ,
ਆਏ ਪ੍ਰਭ ਸ਼ਰਣਾਗਤੇ,
ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਉਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਪਾਰ ਉਤਾਰ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਉਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਪਾਰ ਉਤਾਰ ਨਿਹਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।